ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਘੈ ਨਹੀਂ ਦੂਰੇ ਹਰ ਰਸ ਚੋਗ ਚੁਘੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਘੈ ਨਹੀਂ ਦੂਰੇ ਹਰ ਰਸ ਚੋਗ ਚੁਘੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨੂੰ ਅੱਜ ਹੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤਰਹਿਮਤ ਕੀਤੀ ਕਹਿੰਦੇ ਗੁਰੂ ਕੇ ਸਿਖਾ ਦੁਨੀਆਂ ਦੀ ਕੋਈ ਤਾਕਤ ਗੁਰੂ ਦਾ ਅੰਤ ਨਹੀਂ ਪਾ ਸਕਦੀ ਪਰ ਯਾਦ ਰੱਖੀ ਦੋ ਪੱਖ ਨੇ ਇੱਕ ਬਰਿਆਈ ਦਾ ਪੱਖ ਇੱਕ ਚੰਗਿਆਈ ਦਾ ਪੱਖ ਜਿਹੜੇ ਬੁਰੇ ਨੇ ਬਰਿਆਈ ਦੀ ਚੋਣ ਕਰਦੇ ਨੇ ਚੰਗੇ ਚੰਗਿਆਈ ਦੀ ਚੋਣ ਕਰਦੇ ਨੇ ਅਗਰ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਚੰਗਿਆਈ ਨੂੰ ਚੁਣਨਾ ਕਰ ਬਾਕੀ ਵਿਦਿਆ ਕਰਕੇ ਪਦਾਰਥਾਂ ਕਰਕੇ ਅਗਰ ਜੇ ਤੂੰ ਕਵੇਂ ਵੀ ਪਰਮਾਤਮਾ ਦਾ ਅੰਤ ਪਾ ਲੇਗਾ ਤੈਨੂੰ ਭੁਲੇਖਾ ਹੈ ਗੁਰੂ ਕੇ ਸਿੱਖਾ ਗੁਰੂ ਦੇ ਦਰ ਵਿਚ ਕਿਵੇਂ ਆਉਣਾ ਇਥੋਂ ਰਹਿਮਤਾਂ ਕਿਵੇਂ ਪ੍ਰਾਪਤ ਕਰਨੀਆਂ ਨੇ ਇਸ ਪੱਖ ਨੂੰ ਅੱਜ ਦੇ ਪਾਵਨ ਪਿੱਤਰ ਹੁਕਮਨਾਮੇ ਵਿਚ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਖੁਲਾਸੇ ਦੇ ਸਹਿਤ ਸਮਝਾਉਣ ਦਾ ਯਤਨ ਕੀਤਾ ਹੈ ਔਰ ਇਹ ਅਸ਼ਟਪਦੀਆਂ ਹੋਣ ਕਰਕੇ ਲੰਮਾ ਸ਼ਬਦ ਹੈ ਆਪਾਂ ਅੱਖਰੀ ਸ਼ਬਦਾਂ ਦੀ ਵਿਚਾਰ ਕਰਕੇ ਇਹਨੂੰ ਸਮਝਣ ਦਾ ਯਤਨ ਕਰਾਂਗੇ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਪਾਤਸ਼ਾਹ ਤੂੰ ਗੁੰਗੇ ਦੇ ਸਿਰ ਤੇ ਹੱਥ ਰੱਖਿਆ ਉਹਨੇ ਗੀਤਾ ਦੇ ਅਰਥ ਕਰ ਲੈ ਦੁਨੀਆਂ ਦਾ ਕੋਈ ਵਿਦਵਾਨ ਤੇਰੀ ਬਾਣੀ ਦੇ ਅਰਥਾਂ ਨੂੰ ਜਾਣਦਾ ਨਹੀਂ ਤੂੰ ਰਹਿਮਤ ਕਰੀ ਤੇਰੇ ਸ਼ਬਦ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਮੋਲਡ ਕਰਕੇ ਸਫਲਾ ਕਰਨ ਦਾ ਯਤਨ ਕਰੀਏ ਇਹ ਸਾਡੇ ਤੇ ਰਹਿਮਤ ਕਰੀ ਔਰ ਰਹਿਮਤ ਦੀ ਪ੍ਰਾਪਤ ਦਾ ਇੱਕੋ ਇੱਕ ਵਸੀਲਾ ਹੈ ਕਿ ਆਪਾਂ ਸਾਰੇ ਜਣੇ ਇਕਾਗਰ ਚਿੱਤ ਬਿਰਤੀ ਨੂੰ ਜੋੜ ਕੇ ਧਿਆਨ ਧਰੀਏ ਤੇ ਬੋਲੀਏ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ।
ਰਾਗ ਮਾਲਾ ਦੇ ਮੁਤਾਬਕ ਮਾਲ ਕੌਸ਼ਕ ਰਾਗ ਦੀ ਰਾਗਣੀ ਹੈ ਇਹ ਧਨਾਸਰੀ। ਲੇਕਿਨ ਜਿਹੜੇ ਅਧਿਆਤਮਿਕ ਪੁਰਸ਼ ਨੇ ਉਨ੍ਹਾਂ ਦੇ ਵਿਚੋਂ ਅਧਿਆਤਮਿਕ ਅਰਥ ਕੱਢਦੇ ਹਨ। ਧਨਾਸੀ ਦਾ ਇਹ ਵੀ ਅਰਥ ਹੈ ਵੀ ਧਨ ਕਹਿੰਦੇ ਨੇ ਔਰਤ ਨੂੰ, ਇਸਤਰੀ ਨੂੰ। ਜਿਵੇਂ ਉਹ ਆਪਣੇ ਪਤੀ ਦਾ ਆਸਰਾ ਤੱਕਦੀ ਹੈ, ਇਸੇ ਪ੍ਰਕਾਰ ਗੁਰਬਾਣੀ ਦੇ ਮੁਤਾਬਕ ਏਕਾ ਪੁਰਖ ਸਵਾਈ ਨਾਰ, ਇਕ ਵਾਹਿਗੁਰੂ ਸਾਡਾ ਪਤੀ ਹੈ, ਅਸੀਂ ਸਾਰੇ ਉਹਦੀਆਂ ਇਸਤਰੀਆਂ ਹਾਂ ਔਰ ਉਹਨੂੰ ਆਪਣਾ ਆਸਰਾ ਕਰਕੇ ਜਾਣਨਾ ਹੈ। ਪਹਿਲੇ ਪਾਤਸ਼ਾਹ ਮਹਾਰਾਜ ਦੂਜੇ ਕਰ ਸੁਰਤਾਲ ਦੇ ਵਿਚ ਜੇ ਇਕ ਹੁੰਦਾ ਤੇ ਅਸ਼ਟਪਦੀ ਆਉਣਾ ਸੀ। ਅਸ਼ਟਪਦੀਆਂ ਤੋਂ ਭਾਵ ਇਕ ਤੋਂ ਜ਼ਿਆਦਾ ਅਸ਼ਟਪਦੀਆਂ ਆਉਣਗੀਆਂ।
ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦ।
ਆਪਾਂ ਆਮ ਕਰਕੇ ਜਿੰਨੇ ਮਨੁੱਖਾਂ ਆਪਾਂ ਦੁਆਇਤ ਨਾਲ ਭਰੇ ਹਾਂ, ਇਹ ਕਾਲਾ ਇਹ ਗੋਰਾ, ਮੈਂ ਪੁੰਨੀ ਹੈ ਪਾਪੀ ਹੈ, ਇਹਨੂੰ ਕਹਿੰਦੇ ਨੇ ਦਵੈਤ। ਲੇਕਿਨ ਇਕ ਪਰਮਾਤਮਾ ਦੇ ਅੰਦਰ ਦਵੈਤ ਨਹੀਂ, ਇਸ ਕਰਕੇ ਉਹਨੂੰ ਕਹਿੰਦੇ ਇਕ ਅਦਵੈਤ ਰੂਪੀ ਬ੍ਰਹਮ। ਜਦੋਂ ਅਸੀਂ ਇਹ ਅਰਥ ਪੜ੍ਹਦੇ ਹਾਂ ਨਾ, ਤੇ ਸਾਡੇ ਵਡੇਰੇ ਬਜ਼ੁਰਗਾਂ ਨੇ ਇਹਦੇ ਅਰਥ ਕੀਤੇ ਨੇ ਇਕ ਅਦਵੈਤ ਰੂਪੀ ਬ੍ਰਹਮ। ਅਦਵੈਤ ਤੋਂ ਭਾਵ ਉਹਦੇ ਅੰਦਰ ਕਿਸੇ ਪ੍ਰਕਾਰ ਦੀ ਈਰਖਾ ਨਹੀਂ, ਆਪਾਂ ਤਾਂ ਈਰਖਾ ਨਾਲ ਭਰੇ ਪਏ ਹਾਂ। ਜਦੋਂ ਅਸੀਂ ਇਹ ਸ਼ਬਦੀ ਵਿਚਾਰ ਪੜ੍ਹਦੇ ਹਾਂ ਨਾ, ਤੇ ਸਾਨੂੰ ਪ੍ਰਾਤਨ ਅਧਿਆਤਮ ਗ੍ਰੰਥਾਂ ਦੇ ਵਿਚੋਂ ਇਕ ਮਿਸਾਲ ਮਿਲਦੀ ਜੋ ਲਿਖੀ ਹੈ ਮਹਾਂਪੁਰਸ਼ਾਂ ਨੇ। ਇਕ ਮੂਸਾ ਪੈਗੰਬਰ ਹੋਇਆ ਜਿਹਨੂੰ ਯਹੂਦੀ ਭਰਾ ਆਪਣਾ ਇਸ਼ਟ ਮੰਨਦੇ ਨੇ, ਉਹਦੇ ਬਾਰੇ ਰਵਾਇਤ ਹੈ ਪ੍ਰਚਲਿਤ ਹੈ, ਔਰ ਯਹੂਦੀ ਭਰਾ ਇਹ ਵਿਸ਼ਵਾਸ ਰੱਖਦੇ ਨੇ ਕਿ ਕੋਹ ਤੂਰ ਪਹਾੜ ਦੇ ਉਪਰ ਮੂਸੇ ਪੈਗੰਬਰ ਨੇ ਖੁਦਾ ਨਾਲ 40 ਦਿਨ ਗੱਲਾਂ ਕੀਤੀਆਂ, ਇਹ ਉਨ੍ਹਾਂ ਦਾ ਵਿਸ਼ਵਾਸ ਹੈ। ਕਹਿੰਦੇ ਨੇ ਮੂਸੇ ਨੇ ਖੁਦਾ ਨੂੰ ਆਖਿਆ ਵੀ ਮੈਂ ਪੁੱਤਰ ਹਾਂ, ਤੇ ਜਦੋਂ ਕਿਸੇ ਦਾ ਪੁੱਤਰ ਗੱਭਰੂ ਹੋ ਜਾਏ ਉਹ ਮਾਪਿਆਂ ਦੀ ਮਦਦ ਕਰਦਾ ਹੈ, ਤੇ ਮੈਨੂੰ ਵੀ ਸੇਵਾ ਦੇ ਮੈਂ ਮਦਦ ਕਰਾਂ, ਜੋ ਗ੍ਰੰਥਾਂ 'ਚ ਲਿਖਿਆ ਵਡੇਰਿਆਂ ਨੇ। ਕਹਿੰਦੇ ਖੁਦਾ ਕਹਿਣ ਲੱਗਾ ਵੀ ਮਿੱਤਰਾ ਮੇਰੀ ਡਿਊਟੀ ਤੇ ਮੈਨੂੰ ਕਰਨ ਦੇ। ਕਹਿਣ ਲੱਗਾ ਨਹੀਂ, ਪਰਮਾਤਮਾ ਨੇ ਆਖਿਆ ਵੀ ਤੂੰ ਇਸ ਇਕ ਨਗਰ ਦੇ ਲੋਕਾਂ ਨੂੰ ਰੋਟੀ ਦੇਣੀ ਹੈ। ਡਿਊਟੀ ਲੱਗ ਗਈ। ਮੂਸਾ ਜੀ ਨੇ ਆਪਣੀ ਅਧਿਆਤਮਿਕ ਤਾਕਤ ਦੇ ਨਾਲ ਵੇਖਿਆ ਕਿ ਇਸ ਨਗਰ ਦੇ ਵਿਚ ਇਕ ਵਿਭਚਾਰੀ ਕਰੈਕਟਰਲੈਸ ਬੰਦਾ ਲਹਿੰਦਾ ਹੈ ਜਿਹਦਾ ਕੋਈ ਅਸੂਲ ਨਹੀਂ, ਔਰ ਇਹਦੇ ਨਾਲ ਇਕ ਸੂਰ, ਉਨ੍ਹਾਂ ਦੋਵਾਂ ਨੂੰ ਉਹਨੇ ਰੋਟੀ ਨਹੀਂ ਦਿੱਤੀ। ਜਿਵੇਂ ਜੇਲ੍ਹਾਂ ਵਿਚ ਸ਼ਾਮ ਨੂੰ ਸਭ ਅੱਛਾ ਹੁੰਦਾ ਹੈ ਨਾ, ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਨੇ ਨਿਗਾਹ ਮਾਰ ਕੇ ਵੇਖਿਆ ਵੀ ਉਸ ਨਗਰ 'ਚ ਦੋ ਭੁੱਖੇ ਰਹਿ ਗਏ ਨੇ, ਇਕ ਸੂਰ ਤੇ ਇਕ ਮਨੁੱਖ। ਪੁੱਛਿਆ ਮੂਸਿਆ ਇਹ ਕਿ, ਕਹਿੰਦਾ ਜੀ ਇਹ ਬੜੇ ਮਾੜੇ ਨਿਕੰਮੇ ਘਟੀਆ ਨੇ, ਇਸ ਕਰਕੇ ਮੈਂ ਰੋਟੀ ਨਹੀਂ ਦਿੱਤੀ। ਤੇ ਰੱਬ ਕਹਿਣ ਲੱਗਾ ਤੇਰੀ ਡਿਊਟੀ ਰੋਟੀ ਦੀ ਸੀ, ਤੇਰੀ ਡਿਊਟੀ ਨਿਆਂ ਕਰਨ ਦੀ ਨਹੀਂ ਸੀ। ਆਪਾਂ ਪੁੰਨੀ ਆ, ਆਪਾਂ ਪਾਪੀ ਆ, ਲੇਕਿਨ ਪਰਿਪੂਰਨ ਪਰਮਾਤਮਾ ਸਾਨੂੰ ਸਾਰਿਆਂ ਨੂੰ ਪਾਲਦਾ ਹੈ, ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸੰਦ। ਰੱਬ ਦਾ ਦੀਵਾ ਸੂਰਜ ਜਗਦਾ ਹੈ, ਇਹਦਾ ਚਾਨਣ ਗੁਰਦੁਆਰੇ ਤੇ ਵੀ ਪੈਂਦਾ ਹੈ, ਮੰਦਰ ਤੇ ਮਸੀਤ ਤੇ ਵੀ ਪੈਂਦਾ, ਤੇ ਜਿੱਥੇ ਵੇਸਵਾ ਰਹਿੰਦੀ ਵਿਭਚਾਰ ਉਥੇ ਵੀ ਪੈਂਦਾ ਹੈ। ਇਹ ਨਹੀਂ ਵੀ ਇਹ ਮਾੜਾ ਹੀ ਹੈ। ਇਸ ਕਰਕੇ ਇਹਦਾ ਨਾਂ ਇਕ ਅਦਵੈਤ ਰੂਪੀ ਬ੍ਰਹਮ ਜਿਹਦੇ ਚ ਕਿਸੇ ਪ੍ਰਕਾਰ ਦੀ ਈਰਖਾ ਨਹੀਂ, ਉਹ ਰਹਿਮਤ ਕਰੀ ਜਾਂਦਾ ਹੈ ਔਰ ਅਚਾਨਕ ਤੇ ਰੱਖਿਆ ਕਰਦਾ ਹੈ। ਜਿਹੜਾ ਊੜੇ ਦਾ ਖੁੱਲਾ ਔੜਾ ਨਾ, ਵਿਦਵਾਨਾਂ ਨੇ ਕਈ ਅਰਥ ਕੀਤੇ ਨੇ, ਪਰ ਮੇਰੀ ਆਪਣੀ ਨਿੱਜੀ ਰਾਏ ਇਹਦੇ ਸਬੰਧ ਵਿਚ ਇਕ ਹੋਰ ਵੀ ਹੈ ਪਲੱਸ। ਕਈ ਮੰਦਰਾਂ ਦੇ ਸ਼ਾਮ ਨੂੰ ਬੂਹੇ ਬੰਦ ਹੋ ਜਾਂਦੇ ਨੇ, ਕਿਸੇ ਨੇ ਦੁਪਹਿਰੇ ਬੂਹਾ ਬੰਦ ਕਰ ਲਿਆ, ਲੇਕਿਨ ਰੱਬ ਦਾ ਬੂਹਾ ਬੰਦ ਨਹੀਂ ਹੁੰਦਾ, ਉਹਦੇ ਅੱਗੇ ਕਿਸੇ ਮੌਕੇ ਅਰਦਾਸ ਕਰੋ ਉਹ ਸੁਣਦਾ। ਜਿਹੜਾ ਖੁੱਲਾ ਹੋੜਾ ਨਾ, ਮੈਂ ਬੇਨਤੀ ਕੀਤੀ ਵੀ ਕੋਸ਼ਾਕਾਰਾਂ ਨੇ ਬੜੇ ਅਰਥ ਕੀਤੇ ਨੇ, ਅਖਰੀ ਅਰਥ ਨੇ ਇਕ ਅਦਵੈਤ ਰੂਪੀ ਬ੍ਰਹਮ ਅਚਾਨ ਤੇ ਰੱਖਿਆ ਕਰਦਾ ਹੈ, ਲੇਕਿਨ ਖੁੱਲਾ ਹੋੜਾ ਕਹਿੰਦਾ ਵੀ ਗੁਰਮੁਖਾ ਉਹਨੂੰ ਦਿਨੇ ਚੇਤੇ ਕਰ, ਉਹਨੂੰ ਰਾਤ ਚੇਤੇ ਕਰ, ਉਹ ਰਹਿਮਤਾਂ ਦਾ ਮੀਂਹ ਵਧਾਈ ਜਾਂਦਾ ਹੈ। ਔਰ ਇਸ ਗੱਲ ਦੀ ਸਮਝ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗੀ।
ਗੁਰ ਸਾਗਰ ਰਤਨੀ ਪਰ ਪੂਰੇ,
ਗੁਰੂ ਦੀ ਤੁਲਨਾ ਇਕ ਸਮੁੰਦਰ ਨਾਲ ਕੀਤੀ ਹੈ ਤੇ ਆਪਾਂ ਪ੍ਰਾਪਤਨ ਅਧਿਆਤਮਿਕ ਗ੍ਰੰਥਾਂ ਵਿਚ ਪੜ੍ਹਦੇ ਹਾਂ ਕਿ ਸਮੁੰਦਰ ਦੇ ਵਿਚੋਂ 14 ਰਤਨ ਨਿਕਲੇ, ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਿਆ ਉਥੇ ਤਾਂ 14 ਤੇ ਆ ਕੇ ਗਿਣਤੀ ਮੁੱਕ ਗਈ, ਲੇਕਿਨ ਜਿਹੜਾ ਗੁਰੂ ਹੈ ਨਾ ਉਹ ਰਤਨਾਂ ਦੇ ਨਾਲ ਭਰਿਆ ਪਿਆ ਹੈ, ਉਹਦਾ ਅੰਤ ਕੋਈ ਨਹੀਂ। ਅਸੀਂ ਦੁਨਿਆਵੀ ਲੋਕ ਆਪਣੀ ਸੋਚ ਦੇ ਮੁਤਾਬਕ ਗੱਲ ਕਰਦੇ ਹਾਂ। ਇਕ ਮਿੰਟ ਆਪਣੀ ਸੁਰਤੀ ਨੂੰ ਹਜ਼ੂਰ ਸਾਹਿਬ ਲਿਆਓ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ, ਜਿੱਥੇ ਹੀਰਾਘੜ ਗੁਰਦੁਆਰਾ ਬਣਿਆ। ਹਜ਼ੂਰ ਨੇ ਹੀਰਾ ਚੁੱਕਿਆ, ਗਦਾਵਰੀ ਸੁੱਟ ਦਿੱਤਾ ਤੇ ਬਹਾਦਰ ਸ਼ਾਹ ਕਹਿਣ ਲੱਗਾ ਵੀ ਆਖਿਰਕਾਰ ਫਕੀਰ ਸੀ ਨਾ ਗੁਰੂ ਗੋਬਿੰਦ ਸਿੰਘ, ਇਹਨੂੰ ਹੀਰਿਆਂ ਦਾ ਕੀ ਪਤਾ। ਹਜ਼ੂਰ ਹੱਸ ਕੇ ਕਹਿਣ ਲੱਗੇ ਬਹਾਦਰ ਸ਼ਾਹ ਅਸੀਂ ਪੱਥਰਾਂ ਨਾਲ ਮੱਥਾ ਨਹੀਂ ਮਾਰਦੇ। ਔਰ ਇਹਦੇ ਨਾਲ ਗੁਰਮੁਖ ਇਹ ਵੀ ਲਿਖਿਆ ਹੈ ਜਿਹੜੇ ਪੁਰਾਣੇ ਰਾਜੇ ਹੁੰਦੇ ਸਨ ਉਹ ਆਪਣੇ ਪੱਲੇ ਦੇ ਨਾਲ ਹੀਰਾ ਬੰਨ ਕੇ ਰੱਖਦੇ ਸਨ। ਉਹਦਾ ਕਾਰਨ ਕਿਸੇ ਕਾਰਨ ਕਰਕੇ ਰਾਜਾ ਦਾ ਰਾਣੀ ਕੈਦੀ ਹੋ ਜਾਂਦੇ ਤੇ ਇਕਦਮ ਹੀਰਾ ਚੱਟ ਕੇ ਤੇ ਆਪਣੇ ਜੀਵਨ ਦਾ ਅੰਤ ਕਰ ਲੈਂਦੇ ਸਨ। ਹੀਰੇ ਨੂੰ ਚੱਟਣ ਨਾਲ ਮੌਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਹਾਦਰ ਸ਼ਾਹ ਜਿਹੜਾ ਤੇਰੇ ਕੋਲ ਹੀਰਾ ਨਾ ਇਹਦੇ ਤੇ ਚੱਟਣ ਦੇ ਨਾਲ ਮੌਤ ਹੋ ਜਾਂਦੀ ਹੈ, ਸਾਡੇ ਕੋਲ ਨਾਮ ਰੂਪੀ ਹੀਰਾ ਪਿਆ ਰਿਹਾ ਜਿਹੜਾ ਜੀਵਨ ਦਿੰਦਾ ਜੀਵਨ, ਤੇ ਤੂੰ ਕਹਿੰਦਾ ਫਕੀਰ ਨੂੰ ਹੀਰੇ ਦਾ ਗਿਆਨ ਨਹੀਂ, ਇਉਂ ਕਰ ਸਾਡਾ ਖਜ਼ਾਨਾ ਗੋਦਾਵਰੀ ਹੈ, ਮਾੜਾ ਜਿਹਾ ਹੱਥ ਪਾ ਕੇ ਵੇਖ, ਆਪਣਾ ਹੀਰਾ ਕੱਢੀ ਤੇ ਬਾਕੀਆਂ ਨੂੰ ਛੇੜੀ ਨਾ। ਬਹਾਦਰ ਸ਼ਾਹ ਨੇ ਥੱਲੇ ਝੁੱਕ ਕੇ ਵੇਖਿਆ ਤੇ ਗੋਦਾਵਰੀ ਹੀਰਿਆਂ ਨਾਲ ਭਰੀ ਪਈ। ਇਸ ਕਰਕੇ ਗੁਰਮੁਖੋ ਜਿਹੜਾ ਗੁਰੂ ਹੈ ਨਾ ਅਨੰਤ ਰਤਨਾਂ ਦੇ ਨਾਲ ਭਰਪੂਰ ਹੈ, ਗੁਰੂ ਦੀ ਸੱਤਿਆ ਦਾ ਕੋਈ ਅੰਤ ਨਹੀਂ ਪਾ ਸਕਦਾ। ਪਰ
ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ,
ਜਿਹੜੇ ਸੰਤ ਨੇ ਨਾ ਉਹ ਨਾਮ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਹਨ। ਔਰ ਜਿਵੇਂ ਹੰਸ ਸਮੁੰਦਰ ਤੋਂ ਦੂਰ ਨਹੀਂ ਜਾਂਦਾ, ਇਸੇ ਪ੍ਰਕਾਰ ਉਹ ਸੰਤ ਗੁਰੂ ਰੂਪੀ ਸਾਗਰ ਤੋਂ ਪਾਸੇ ਨਹੀਂ ਜਾਂਦੇ। ਅਪਰੰਤ
ਹਰ ਰਸ ਚੋਗ ਚੁਗੈ ਪ੍ਰਭ ਭਾਵੈ,
ਔਰ ਉਹ ਸੰਤ ਜਨ ਹਰੀ ਰਸ ਦੀ ਚੋਗ ਚੁਗਦੇ ਨੇ, ਇਸ ਕਰਕੇ ਪਰਿਪੂਰਨ ਪਰਮਾਤਮਾ ਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਹਨ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ,
ਇੱਥੇ ਵਾਰ ਵਾਰ ਗੁਰੂ ਪਾਤਸ਼ਾਹ ਨੇ ਹੰਸ ਦੀ ਤਸ਼ਬੀਹ ਕਿਉਂ ਦਿੱਤੀ ਹੈ, ਕਿਉਂ ਮਿਸਾਲ ਦਿੱਤੀ ਹੈ? ਉਹ ਇਹ ਹੈ ਹੰਸ ਦੇ ਅੱਗੇ ਦੁੱਧ ਰੱਖ ਦਿਓ, ਉਹ ਆਪਣੀ ਚੁੰਝ ਪਾਉਂਦਾ ਦੁੱਧ ਵਿਚ ਤੇ ਦੁੱਧ ਪਾਲ ਜਾਂਦਾ ਤੇ ਗੁਰਮੁਖ ਉਹ ਦੁੱਧ ਦੀਆਂ ਫੁੱਟੀਆਂ ਨੂੰ ਚੱਕ ਲੈਂਦਾ ਤੇ ਪਾਣੀ ਸੁੱਟ ਦਿੰਦਾ ਹੈ। ਸੰਤ ਉਹ ਹੈ ਜਿਹੜਾ ਚੰਗਿਆਈ ਨੂੰ ਗ੍ਰਹਿਣ ਕਰ ਲੇ ਤੇ ਬੁਰਿਆਈ ਨੂੰ ਤਿਆਗ ਦੇ। ਆਪਾਂ ਆਮ ਕਰਕੇ ਬੁਰਿਆਈਆਂ ਚੁਣਦੇ ਹਾਂ, ਕੋਈ ਬੰਦਾ ਹੋਵੇ ਨਾ ਤੇ ਆਪਾਂ ਇਹ ਤਾਂ ਕਹਿੰਦੇ ਫਲਾਨੇ ਚ 50 ਆਇਬ ਨੇ, ਪਰ ਇਹ ਨਹੀਂ ਵੇਖਿਆ ਉਹ ਚ ਗੁਣ ਕਿੰਨੇ ਹਨ। ਦੁਨੀਆਂ ਦੇ ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਹੈ। ਮੈਂ ਦਸਮ ਗ੍ਰੰਥ ਵਿਚ ਦੱਤਾਤ੍ਰੇਅ ਦਾ ਜ਼ਿਕਰ ਪੜ੍ਹਿਆ, ਜਿਹੜਾ ਸੰਨਿਆਸੀਆਂ ਦਾ ਗੁਰੂ ਹੋਇਆ ਉਹਨੇ ਗੁਰਮੁਖੋ ਕਹਿੰਦੇ ਨੇ 24 ਗੁਰੂ ਧਾਰਨ ਕੀਤੇ। ਇਹ ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਜ਼ਿਕਰ ਕੀਤਾ ਹੈ। ਤੇ ਹੈਰਾਨੀ ਦੀ ਗੱਲ, ਉਹਨਾਂ 24 ਗੁਰੂਆਂ ਦੇ ਵਿੱਚੋਂ ਉਹਨੇ ਇੱਕ ਚੋਰ ਨੂੰ ਗੁਰੂ ਧਾਰਨ ਕੀਤਾ। ਕਿਉਂ? ਕਹਿੰਦੇ ਨੇ ਦੱਤਾ ਤ੍ਰਿਵਕ ਨਗਰ ਚ ਗਏ, ਰਾਤ ਪਈ ਤੇ ਕਹਿੰਦੇ ਭਾਈ ਮੈਂ ਰਾਤ ਕੱਟਣੀ ਹੈ ਕੋ ਪਿਆਰਾ, ਤੇ ਕੁਦਰਤੀ ਤੌਰ ਤੇ ਜਿਹਨੂੰ ਪੁੱਛਿਆ ਉਹ ਕਹਿਣ ਲੱਗਾ ਬਾਬਾ ਜੀ ਭਾਵੇਂ 10 ਰਾਤਾਂ ਕੱਟੋ ਪਰ ਬੇਨਤੀ ਕਿ ਮੈਂ ਚੋਰ ਹਾਂ, ਮੇਰੇ ਘਰ ਰਹਿਣਾ ਪ੍ਰਵਾਨ ਜੇ ਤੁਹਾਨੂੰ? ਆਪਾਂ ਚੋਰੀ ਕਰਕੇ ਵੀ ਗੁਰਮੁਖੋ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਉਹਨੇ ਆਖਿਆ ਬਾਬਾ ਜੀ ਮੈਂ ਚੋਰ ਹਾਂ, ਤੁਸੀਂ ਰਹਿਣ ਲਈ ਤਿਆਰ ਹੋ, ਮੇਰੇ ਧਨ ਭਾਗ ਚੋਰਾਂ ਦੇ ਘਰ ਆਉਂਦਾ ਕੌਣ ਹੈ? ਲੈ ਗਿਆ, ਸੇਵਾ ਕੀਤੀ। ਦੱਤਾ ਤੇ ਉਤਰਨ ਲੱਗਦੇ ਤੇ ਕਹਿੰਦੇ ਬਾਬਾ ਜੀ ਅੱਜ ਨਾ ਜਾਓ, ਹੋਰ 2 ਦਿਨ ਠਹਿਰੋ। ਕਹਿੰਦੇ ਰਹਿੰਦਿਆਂ ਰਹਿੰਦਿਆਂ 29 ਦਿਨ ਹੋ ਗਏ ਤੇ ਦੱਤਾ ਤ੍ਰਿਵ ਉਹਨੂੰ ਕਹਿਣ ਲੱਗੇ ਵੀ ਮਿੱਤਰਾ ਤੂੰ ਤਾਂ ਰਸਾ ਪਾ ਲਿਆ, ਹੁਣ ਮੈਨੂੰ ਆਗੇ ਆ ਵੀ ਜਿਵੇਂ ਅੱਗੇ ਜਾਣਾ। ਚੋਰ ਭੁੱਬਾਂ ਮਾਰ ਕੇ ਰੋ ਪਿਆ ਤੇ ਸੰਤਾਂ ਦੇ ਪੈਰ ਤੇ ਆਪਣੇ ਗਲੇਡੂ ਸੁੱਟੇ, ਅਥਰੂ ਸੁੱਟੇ, ਕਹਿੰਦਾ ਬਾਬਾ ਪਤਾ ਨੀ ਤੇਰੇ ਮੇਰੇ ਕਰਮਾਂ ਦਾ ਚੱਕਰ ਹੈ, ਮੈਨੂੰ 29 ਦਿਨ ਹੋ ਗਏ ਮੈਂ ਰੋਜ਼ਾਨਾ ਚੋਰੀ ਕਰਨ ਜਾਣਾ ਪਰ ਮੇਰਾ ਦਾਹ ਨੀ ਲੱਗਦਾ, ਮੈਨੂੰ ਕੁਝ ਮਿਲਦਾ ਨਹੀਂ। ਮੇਰੀ ਵਾਸਤਾ ਤੇਰੇ ਚਰਨਾਂ ਚ ਬੇਨਤੀ ਹੈ, ਅੱਜ ਦੀ ਰਾਤ ਕੱਟ ਸ਼ਾਇਦ ਹੋ ਸਕਦਾ ਵੀ ਮੈਨੂੰ ਕੰਮ ਬਣ ਜਾਏ। ਦੱਤਾ ਤ੍ਰਿਵ ਕਹਿੰਦੇ ਮੈਂ ਉਹਨੂੰ ਗੁਰੂ ਧਾਰਨ ਕਰ ਲਿਆ। ਕਿਉਂ? 29 ਦਿਨ ਚੋਰੀ ਕਰਨ ਗਿਆ ਪਰ ਉਹਨੂੰ ਅੱਜ ਵੀ ਆਸ ਹੈ ਵੀ ਸ਼ਾਇਦ ਕੰਮ ਬਣ ਜਾਏ। ਤੇ ਆਪਾਂ ਤਾਂ ਗੁਰੂ ਪਿਆਰੂ ਕਹਿੰਦੇ ਗਿਆਨੀ ਜੀ 31 ਪਾਠ ਕਰ ਲਏ ਤੇ ਗੱਲ ਨੀ ਬਣੀ, ਆਪਾਂ ਪਾਠ ਹੀ ਨਹੀਂ ਕਰਨਾ। ਇੱਕ ਨਗਰ ਦਾ ਮੈਨੂੰ ਆਦਮੀ ਮਿਲਿਆ, ਕਾਫੀ ਪੁਰਾਣੀ ਗੱਲ ਹੈ, ਗੱਲਾਂ ਬੜੀਆਂ ਗਿਆਨ ਦੀਆਂ ਕਰੇ ਤੇ ਮੂੰਹ ਸਿਰ ਉਹਦਾ ਬਿਲਕੁਲ ਐਨ ਟੱਚ। ਤੇ ਮੈਂ ਉਹਨੂੰ ਪੁੱਛਿਆ ਵੀ ਗੁਰਮੁਖਾ ਗੱਲਾਂ ਤੂੰ ਬੜੀਆਂ ਗਿਆਨ ਦੀਆਂ ਕਰਦੇ ਤੇ ਨਾਲੇ ਮੂੰਹ ਵੀ ਤੇਰਾ ਸਾਫ਼ ਹੈ ਤੇ ਸਿਰ ਵੀ ਸਾਫ਼, ਚੱਕਰ ਕੀ? ਕਹਿੰਦਾ ਗਿਆਨੀ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ, ਇਹ ਮੇਰੀ ਅੱਡ ਬੀਤੀ ਜੀ। ਮੈਂ ਹੈਰਾਨ ਹੋ ਗਿਆ, ਕਹਿੰਦਾ ਕਿਉਂ? ਕਹਿੰਦਾ ਜੀ ਮੇਰੀ 14 ਕਿੱਲੇ ਪੈਲੀ ਤੇ ਮੈਂ ਪਲਾਟ ਪਾਏ ਨੇ, ਮੇਰਾ ਇੱਕ ਪਲਾਟ ਨੀ ਵਿਗੜਿਆ ਤੇ ਮੈਂ ਕਿਹਾ ਗੁਰੂ ਰਾਮਦਾਸ ਪ੍ਰਾਪਰਟੀ ਲੀਡਰ ਦਾ ਕੰਮ ਨਹੀਂ ਕਰਦਾ, ਇਹ ਸਾਡੀ ਅਵਸਥਾ ਹੈ, ਅਸੀਂ ਗੁਰੂ ਨੂੰ ਮਤਲਬ ਵਾਸਤੇ ਬਣਦੇ ਹਾਂ ਪਰ ਭੁੱਲ ਜਾਂਦੇ ਗੁਰਸਿੱਖੋ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਡਾ ਕੰਮ ਚਿੰਤਨ ਕਰਨਾ, ਬਾਣੀ ਪੜ੍ਹਨਾ, ਸੇਵਾ ਤੇ ਸਿਮਰਨ ਕਰਨਾ ਹੈ, ਠੇਕਾ ਨਹੀਂ ਕਰਨਾ। ਬਦਕਿਸਮਤੀ ਅਸੀਂ ਹਰ ਗੱਲ ਤੇ ਠੇਕਾ ਕਰਦੇ ਹਾਂ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਹੰਸ ਨੇ ਨਾ, ਹੰਸ ਉਹ ਚੁੰਜ ਪਾ ਕਰਕੇ ਤੇ ਦੁੱਧ ਨੂੰ ਪੀਂਦੇ ਨੇ, ਪਾਣੀ ਨੂੰ ਤਿਆਗਦੇ ਨੇ, ਇਸੇ ਪ੍ਰਕਾਰ ਉਹ ਸੰਤਾਂ ਰੂਪੀ ਜਿਹੜੇ ਹੰਸ ਨੇ ਉਹ ਨੇਕੀ ਨੂੰ ਗ੍ਰਹਿਣ ਕਰਦੇ ਨੇ ਤੇ ਬੁਰਿਆਈ ਨੂੰ ਤਿਆਗਦੇ ਹਨ।
ਕਿਆ ਬਗ ਬਪੜਾ ਛਪੜੀ ਨਾਏ,
ਬਪੜੇ ਦਾ ਭਾਵ ਹੁੰਦਾ ਵਿਚਾਰਾ, ਜਿਹੜਾ ਵਿਚਾਰਾ ਬਗਲਾ ਹੈ ਉਹ ਕੀ ਕਰੇਗਾ, ਉਹ ਛਪੜੀ ਤੇ ਜਾਏਗਾ, ਛਪੜੀ ਤੇ। ਅੱਜ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਗਰ ਨੂੰ ਛੱਡ ਕੇ ਤੇ ਬੰਦਿਆਂ ਦੇ ਡੇਰਿਆਂ ਤੇ ਜਾਣ ਲੱਗ ਪਏ, ਉਹ ਛਪੜੀਆਂ ਨੇ ਛਪੜੀਆਂ। ਸਾਡੇ ਲਈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਗਰ ਹੈ, ਕਹਿੰਦਾ ਇਹ ਵਿਚਾਰਾ ਬਗਲਾ ਇਹ ਛਪੜੀ ਵਿੱਚ ਜਾ ਕੇ ਨਹਾਉਂਦਾ ਤੇ ਉਥੋਂ ਮਿਲੇਗਾ ਕਿ
ਕੀਚੜ ਡੂਬੈ ਮੈਲ ਨਾ ਜਾਏ,
ਭਲਾ ਛੱਪੜ ਵਿੱਚ ਰਤਨ ਹੋਣਗੇ ਕਦੇ ਨੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਛੱਪੜ ਦੇ ਵਿੱਚੋਂ ਚਿੱਕੜ ਮਿਲੇਗਾ ਤੇ ਖੰਭ ਲਿਬੜ ਜਾਣਗੇ, ਮੈਲ ਨੀ ਲੈਣੀ।
ਰਹਾਉ
ਦੇ ਕਰਕੇ ਕਿਰਪਾ ਕਰਦੇ ਹਨ,
ਰੱਖ ਰੱਖ ਚਰਨ ਧਰੇ ਵੀ ਚਾਰੀ।
ਲੇਕਿਨ ਜਿਹੜੇ ਗੁਰਮੁਖ ਸੰਤ ਹੰਸਾਂ ਦੀ ਨਿਆਈ ਨੇ ਨਾ, ਉਹ ਸੰਭਲ ਸੰਭਲ ਕੇ ਪੈਰ ਰੱਖਦੇ ਨੇ, ਸੰਭਲ ਸੰਭਲ ਕੇ। ਰੱਖ ਰੱਖ ਚਰਨ ਧਰੇ ਵਿਚਾਰੀ, ਉਹ ਵਿਚਾਰਵਾਨ ਹਰ ਮੌਕੇ ਸੋਚ ਸੋਚ ਕੇ ਚੱਲਦੇ ਹਨ।
ਦੁਬੇ ਦਾ ਛੋੜ ਭਏ ਨਿਰੰਕਾਰੀ,
ਦੁਬਤਾ ਦਾ ਭਾਵ ਦੁਚਿਤਾ ਪੁਣਾ। ਆਪਾਂ ਦੁਚਿਤੇ ਪੁਣੇ ਚ ਪਏ ਵੀ ਆਹ ਕੰਮ ਕਰੀਏ ਜਾਂ ਨਾ ਕਰੀਏ। ਅੱਜ ਕੱਲ ਇੱਕ ਨਵਾਂ ਕੰਮ ਚੱਲਿਆ ਜੇ ਗਿੱਟਿਆਂ ਤੇ ਕਾਲੇ ਰੰਗ ਦਾ ਧਾਗਾ, ਮੈਂ ਮੱਥਾ ਟੇਕ ਕੇ ਆਇਆ ਤੇ ਮੈਂ ਵੇਖਿਆ ਵੀ ਕਈਆਂ ਦੇ ਗਿੱਟਿਆਂ ਦੇ ਧਾਗੇ ਬੱਧੇ। ਮੇਰੇ ਮਨ ਚ ਆਇਆ ਵੇਖੋ ਵੀ ਕਲਗੀਧਰ ਪਾਤਸ਼ਾਹ ਦੀ ਕਿਰਪਾਨ ਤੇ ਕਸ਼ਹਿਰੇ ਕੜੇ ਤੇ ਯਕੀਨ ਨਹੀਂ ਪਰ ਕਾਲਿਆਂ ਧਾਗਿਆਂ ਤੇ ਪੈ ਗਿਆ। ਇਹ ਆਮ ਚੱਲਿਆ ਜੀ ਹੁਣ ਗਿੱਟਿਆਂ ਦੇ ਕਾਲਾ ਰੰਗ ਦਾ ਧਾਗਾ ਬੰਨਣਾ। ਉਹ ਗੁਰਸਿੱਖਾ ਤੂੰ ਕਲਗੀਧਰ ਬਾਪੂ ਦਾ ਪੁੱਤਰ ਹੈ, ਕਿਰਪਾਨ ਪਾ, ਕਸ਼ਹਿਰਾ ਪਾ, ਕੜਾ ਪਾ ਤੇ ਕਸ਼ਹਿਰਾ ਪਾ ਕਰਕੇ ਆਪਣੇ ਜੀਵ ਨੂੰ ਉੱਚੀਆਂ ਸੁੱਚੀਆਂ ਕਰ। ਕੜਾ ਪਾ ਕਰਕੇ ਪਰਾਏ ਜਾਂ ਕੜਾ ਆਪਾਂ ਪਾਉਂਦੇ ਨੇ ਇਹਦੇ ਪਿੱਛੇ ਅੰਤਰੀ ਅਰਥ ਕੀ ਹੈ? ਪਰਾਏ ਤਨ ਤੇ ਪਰਾਏ ਧਨ ਤੋਂ ਗਰੇਜ ਕਰਨਾ। ਜਿਵੇਂ ਆਪਾਂ ਚੌਂਕ ਲੰਘਦੇ ਤੇ ਲਾਲ ਬੱਤੀ ਹੋ ਜਾਂਦੀ ਤੇ ਕਹਿੰਦੀ ਭਾਈ ਖਲੋ ਜਾ, ਇਸੇ ਪ੍ਰਕਾਰ ਜਿਹੜਾ ਕੜਾ ਪਾਇਆ ਨਾ ਕਲਗੀਧਰ ਪਾਤਸ਼ਾਹ ਦਾ, ਇਹ ਆਪਾਂ ਨੂੰ ਸੇਧ ਕਰਦਾ ਗੁਰੂ ਕੇ ਸਿੱਖਾ, ਗੁਰੂ ਗੋਬਿੰਦ ਸਿੰਘ ਚੋਰ ਯਾਰ ਨਹੀਂ, ਤੂੰ ਗੁਰੂ ਦਾ ਸਿੱਖ ਹੈ ਤੇ ਪਰਾਏ ਤਨ ਤੇ ਪਰਾਏ ਧਨ ਤੂੰ ਗਰੇਜ ਕਰ। ਪਰਾਏ ਤਨ ਸਰੀਰ ਤੇ ਪਰਾਇਆ ਧਨ, ਇਹਦੇ ਤੂੰ ਬਚਣ ਦਾ ਯਤਨ ਕਰ। ਪਰ ਜਿਹੜੇ ਗੁਰਮੁਖ ਸੰਤ ਨੇ ਨਾ, ਉਹ ਦਿੱਚਤਾ ਪੁਣਾ ਛੱਡ ਕੇ ਨਿਰੰਕਾਰੀ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਮੰਨਦੇ। ਨਿਰੰਕਾਰ ਦੀ ਵਿਆਖਿਆ ਪੰਜਾਬ ਸਾਹਿਬ ਦੀ ਪਹਿਲੀ ਪੌੜੀ ਚ ਪੜ੍ਹਦੇ ਹਾਂ, ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਰਾਗਨ ਰੂਪਨ ਰੰਗ ਕਿਸ਼ ਤ੍ਰਿ ਗੁਣ ਤੇ ਪ੍ਰਭਿੰਨ ਤੇ ਨਾਲ ਪਾਤਸ਼ਾਹ ਕਹਿੰਦੇ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇਸ ਪ੍ਰਕਾਰ ਉਹ ਸੰਤ ਜਨ ਦਿੱਤਾ ਪੁਣਾ ਛੱਡ ਕੇ ਕੇਵਲ ਤੇ ਕੇਵਲ ਇੱਕ ਆਕਾਰ ਤੋਂ ਰਹਿਤ ਪ੍ਰਮਾਤਮਾ ਦੇ ਹੋ ਗਏ।
ਮੁਕਤ ਪਦਾਰਥ ਹਰ ਰਸ ਚਾਖੇ,
ਚਾਰ ਤਰ੍ਹਾਂ ਦੇ ਪਦਾਰਥਾਂ ਦਾ ਗੁਰਮੁਖ ਜ਼ਿਕਰ ਕਰਦੇ ਨੇ ਸਾਡੇ ਵਡੇਰੇ, ਧਰਮ ਅਰਥ ਕਾਮ ਤੇ ਮੋਖ। ਜਿਹੜਾ ਮੁਕਤ ਪਦਾਰਥ ਦਾ ਭਾਵ ਹੁੰਦਾ ਹੈ ਪਕੜ ਤੋਂ ਰਹਿਤ ਹੋਣਾ, ਆਪਾਂ ਤਾਂ ਪਕੜ ਵਿੱਚ ਆ, ਪਕੜ ਵਿੱਚ। ਜਦੋਂ ਕਲਗੀਧਰ ਪਾਤਸ਼ਾਹ ਮਜ ਹਜ਼ੂਰ ਸਾਹਿਬ ਗਏ ਨੇ ਨਾ, ਤੇ ਮਾਧੋ ਦਾਸ ਨੇ ਕਲਗੀਧਰ ਪਾਤਸ਼ਾਹ ਦੇ ਪਣਗੇ ਨੂੰ ਹਿਲਾਉਣ ਦਾ ਯਤਨ ਕੀਤਾ ਤੇ ਗੱਲ ਨਾ ਬਣੀ। ਆਖਿਰ ਗੁਰੂ ਕੇ ਚਰਨਾਂ ਤੇ ਸਿਰਾ ਕੇ ਕਹਿਣ ਲੱਗਾ ਪਾਤਸ਼ਾਹ ਮੈਂ ਤੇਰਾ ਬੰਦਾ ਹਾਂ। ਤੇ ਜ਼ਰੂਰ ਕਹਿਣ ਲੱਗੇ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਮਾਧੋ ਦਾਸ ਦੇ ਗੁਰੂ ਦਾ ਨਾਮ ਸੀ ਸਾਧੋ ਦਾਸ। ਕਹਿਣ ਲੱਗੇ ਜਿਹੜੀਆਂ ਕਰਤੂਤਾਂ ਕਰਦਾ ਤੈਨੂੰ ਪਤਾ ਵੀ ਤੇਰੇ ਗੁਰੂ ਦੀ ਕੀ ਹਾਲਤ ਹੋਈ? ਕਹਿੰਦਾ ਜੀ ਮੈਂ ਇੰਨੇ ਜੋਗਾ ਨਹੀਂ। ਤੇ ਇਤਿਹਾਸ ਵੀ ਲਿਖਿਆ ਵੀ ਜਿੱਥੇ ਕਲਗੀਧਰ ਬਾਪੂ ਪੜ੍ਹਗੇ ਤੇ ਬੈਠੇ ਸਾਹਮਣੇ ਇੱਕ ਬਿੱਲ ਦਾ ਬੂਟਾ ਸੀ, ਬਿੱਲ ਦਾ। ਕਹਿੰਦੇ ਉਹ ਬਿੱਲ ਦਾ ਫਲ ਤੋੜਿਆ ਇਹਨੂੰ ਭੰਨ, ਜਦੋਂ ਭੰਨਿਆ ਤੇ ਇੱਕ ਨਿੱਕਾ ਜਿਹਾ ਚਿੱਟੇ ਰੰਗ ਦਾ ਕੀੜਾ, ਗੁਰਦੇਵ ਕਹਿੰਦੇ ਆ ਤੇਰਾ ਗੁਰੂ ਹੀ, ਅੜਾ ਚਿੱਟਾ ਕੀੜਾ ਨਾ ਤੇਰਾ ਗੁਰੂ ਹੈ। ਕਹਿਣ ਲੱਗਾ ਜੀ ਉਹ ਕਿਵੇਂ? ਕਹਿੰਦੇ ਮੰਜੇ ਤੇ ਜਦੋਂ ਇਹਦੀ ਮੌਤ ਹੋਈ ਇਹਦੀ ਸੁਤਾ ਸੁਰਤੀ ਇਸ ਪਾਸੇ ਵੱਲ ਗਈ ਤੇ ਇਹਦੀ ਜਾਨ ਨਿਕਲ ਗਈ। ਸੋ ਇਸ ਪ੍ਰਕਾਰ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਇਹਨਾਂ ਪਕੜਾਂ ਤੋਂ ਰਹਿਤ ਨੇ। ਜਿਹੜਾ ਪਕੜ ਤੋਂ ਰਹਿਤ ਇਹਨੂੰ ਕਹਿੰਦੇ ਨੇ ਮੁਕਤ। ਗੁਰਬਾਣੀ ਚ ਵੀ ਲਿਖਿਆ ਹੈ ਮੁਗੇ ਹੋਏ ਜੋ ਮੁਕਤ ਦਿਓਗੇ ਮ੍ਰਿਤ ਨਾ ਜਾਣੇ ਕੋਇਲਾ। ਪਾਤਸ਼ਾਹ ਮਰਿਆਂ ਤੋਂ ਬਾਅਦ ਮੁਕਤੀ ਨਹੀਂ, ਮੁਕਤੀ ਜਿਉਂਦਿਆਂ ਹੈ। ਭਾਈ ਭੁਖਾਰੀ ਦਾ ਜੀਵਨ ਪੜ੍ਹਦੇ ਆ ਨਾ, ਸਮਾਂ ਨਹੀਂ ਕਿ ਮੈਂ ਖੁਲਾਸਾ ਕਰਾਂ ਕਿਉਂਕਿ ਸ਼ਬਦ ਮੇਰਾ ਹੈ। ਕਿਸੇ ਗੁਰਸਿੱਖ ਨੇ ਆਖਿਆ ਮਹਾਰਾਜ ਤੁਹਾਡੀ ਸੰਗਤ ਬ੍ਰਹਮ ਗਿਆਨੀ ਹੈ, ਕਹਿੰਦੇ ਗੁਰਮੁਖਾ ਬੜੇ ਨੇ। ਗੁਜਰਾਤ ਨਗਰ ਚ ਭਾਈ ਭੁਖਾਰੀ ਰਹਿੰਦਾ, ਉਹਦੇ ਕੋਲ ਜਾ। ਗੁਰੂ ਕਾ ਸਿੱਖ ਅੰਮ੍ਰਿਤਸਰ ਸਾਹਿਬ ਤੋਂ ਗਿਆ ਤੇ ਕੀ ਵੇਖਿਆ? ਭਾਈ ਸਭ ਤੱਪੜ ਸਿਓਨੀ ਨੇ ਤੱਪੜ ਸੇਬੇ ਨਾਲ, ਬੜਾ ਅਮੀਰ ਸੀ ਭਾਈ ਭੁਖਾਰੀ ਨਾਲੇ, ਦੋਵਾਂ ਪੱਖਾਂ ਤੋਂ ਅਮੀਰ, ਦੁਨਿਆਵੀ ਧਨ ਵੀ ਉਹਦੇ ਕੋਲ ਬੜੇ ਤੇ ਨਾਮ ਧਨ ਵੀ ਬੜਾ। ਸਿੱਖ ਵਿਚਾਰਾਂ ਚ ਪੈ ਗਿਆ, ਕਹਿੰਦੇ ਵੀ ਗੁਰਦੇਵ ਕਹਿੰਦੇ ਸਨ ਵੀ ਉਹ ਬ੍ਰਹਮ ਗਿਆਨੀ ਤਾਂ ਬੜਾ ਸੂਮ ਹੈ, ਬੜਾ ਕੰਜੂਸ ਹੈ, ਬੋਰੀਆਂ ਨੂੰ ਆਪ ਹੀ ਗੰਢੀ ਜਾਂਦਾ। ਗੁਰਦੇਵ ਨੇ ਜਿਹੜਾ ਸਿੱਖ ਭੇਜਿਆ ਸੀ ਭਾਈ ਭੁਖਾਰੀ, ਕਹਿਣ ਲੱਗੇ ਮੇਰੇ ਧਨ ਭਾਗ ਤੋਂ ਮੇਰੇ ਪਾਤਸ਼ਾਹ ਕੋਲੋਂ ਆਇਆ ਜੀ ਆਇਆਂ ਨੂੰ, ਬੜੇ ਮੌਕੇ ਦੇ ਆਈ ਭਾਈ ਸਾਹਿਬ ਮੇਰੇ ਪੁੱਤਰ ਦਾ ਵਿਆਹ ਹੈ ਤੇ ਤੁਸੀਂ ਅਰਦਾਸ ਕਰੋਗੇ ਤੁਸੀਂ ਸ਼ਾਮਲ ਹੋਗੇ। ਵਿਆਹ ਹੋਇਆ, ਪੁੱਤਰ ਦੀ ਮੌਤ ਹੋ ਗਈ ਔਰ ਉਹ ਜਿਹੜੇ ਤੱਪੜੋਂ ਨੇ ਸਿਉਏ ਸਨ ਗੁਰਮੁਖ ਥੱਲੇ ਵਿਛਾਏ ਤੇ ਸਿੱਖ ਨੇ ਆਖਿਆ ਭਾਈ ਸਾਹਿਬ ਤੁਹਾਨੂੰ ਪਤਾ ਸੀ ਵੀ ਇਹ ਕਾਰਜ ਹੋਣਾ? ਕਹਿਣ ਲੱਗੇ ਗੁਰਮੁਖਾ ਪਤਾ ਸੀ ਤੇ ਮੰਗਿਆ ਕਿਉਂ ਨਾ? ਕਹਿੰਦੇ ਐਸੇ ਕਰਮ ਬਹੁਤ ਵਸਾਏ। ਕਹਿਣ ਲੱਗੇ ਪੁੱਤਰ ਕਈ ਬਣੇ ਤੇ ਕਈ ਗਏ, ਮੈਂ ਗੁਰੂ ਕੋਲ ਨਾਮ ਤਨ ਮੰਗਣਾ ਸੀ, ਮੈਂ ਤਾਂ ਚੁੱਪ ਤਾਂ ਸਾਂ ਵੀ ਨੂੰਹ ਵਿਆਹ ਕੇ ਲਿਆਵਾਂਗਾ, ਇਹ ਗੁਰਸਿੱਖਾਂ ਦੀ ਸੇਵਾ ਕਰੇਗੀ, ਧੀ ਰਾਣੀ ਦਾ ਜੀਵਨ ਸਫਲਾ ਹੋ ਜਾਏਗਾ। ਇਹ ਜੇ ਗੁਰਮੁਖਾਂ ਦਾ ਜੀਵਨ, ਇਸ ਪ੍ਰਕਾਰ ਜਿਹੜੇ ਉਹ ਗੁਰਮੁਖ ਪਿਆਰੇ ਨੇ ਨਾ, ਉਹ ਮੁਕਤ ਪਦਾਰਥ ਪ੍ਰਾਪਤ ਕਰਕੇ ਹਰੀ ਦੇ ਰਸ ਨੂੰ ਚੱਕਦੇ ਹਨ।
ਆਵਣ ਜਾਣ ਰਹੇ ਗੁਰ ਰਾਖੇ,
ਜਿਨ੍ਹਾਂ ਦਾ ਗੁਰਮੁਖ ਗੁਰੂ ਰਾਖਾ ਹੋ ਗਿਆ, ਉਹਨਾਂ ਦਾ ਆਉਣ ਜਾਣ ਦਾ ਗੇੜਾ ਮੁੱਕ ਗਿਆ। ਜਿਹੜਾ ਆਉਣ ਜਾਣ ਦਾ ਗੇੜਾ ਨਾ, ਇਹ ਕੇਵਲ ਤੇ ਗੁਰੂ ਤੈਨੂੰ ਰੱਖੇ ਤੇ ਤਾਂ ਰੱਖਿਆ ਜਾ ਸਕਦਾ ਹੈ।
ਸਰਵਰ ਹੰਸਾ ਛੋੜ ਨਾ ਜਾਏ,
ਜਿਹੜੇ ਉਹ ਗੁਰਸਿੱਖ ਨੇ ਨਾ, ਉਹ ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਪਾਸੇ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮ ਭਗਤ ਦਾ ਭਾਵ ਹੁੰਦਾ ਵੀ ਮੈਂ ਤੂੰ ਪਰਾਂ ਭਗਤੀ ਕਰਨੀ, ਮੈਂ ਤੂੰ ਪਰਾਂ ਹੋ ਕੇ ਆਪਾਂ ਬੈਠੇ, ਆਪਾਂ ਨੂੰ ਦੋ ਵਾਸੀਆਂ ਆ ਗਈਆਂ ਅੱਖਾਂ ਮਿੱਠੀਆਂ, ਤੇ ਕਿਸੇ ਨੇ ਸਾਨੂੰ ਪੁੱਛਿਆ ਵੀ ਭਾਈ ਸਾਹਿਬ ਕਿਵੇਂ, ਸਰੀਰ ਠੀਕ ਹੈ? ਭਾਈ ਸਾਹਿਬ ਉਂਝ ਠੀਕ ਹੈ, ਅੱਜ ਸਾਰੀ ਰਾਤ 12 ਵਜੇ ਤੋਂ ਸ਼ੁਰੂ ਹੋਇਆ, ਅੱਜ ਪਤਾ ਨੀ ਕਿੰਨੇ ਕੁ ਮੈਂ ਜਪਜੀ ਸਾਹਿਬ ਦੇ ਪਾਠ ਕੀਤੇ। ਤੇ ਗੁਰਮੁਖਾ ਤੈਨੂੰ ਪੁੱਛਿਆ ਕਿਹਨੇ, ਦੱਸਦੇ ਤਾਂ ਵੀ ਦੂਜੇ ਤੇ ਇੰਪ੍ਰੈਸ਼ਨ ਪੈ ਜੇ ਵੀ ਬੜੀ ਬਾਣੀ ਪੜਦਾ। ਗੁਰਮੁਖੋ ਆਪ ਗਵਾਈਏ ਤਾਂ ਸ਼ੋ ਪਾਈਏ, ਪੈਸੇ ਸਾਂਭ ਕੇ ਰੱਖੀਏ ਤੇ ਚੋਰ ਨੀ ਲੱਗਦਾ, ਸਾਡੇ ਗੋਡੀਆਂ ਹੱਥ ਲਾਉਣਗੇ ਤੇ ਸਾਡੇ ਅੰਦਰ ਮੈਂ ਵੀ ਕੁਝ ਹਾਂ ਤੇ ਮੈਂ ਮੌਤ ਜੇ, ਜਿਹੜੀ ਮੈਂ ਨਾ ਇਹ ਮੌਤ ਹੈ। ਇਸ ਪ੍ਰਕਾਰ ਜਿਹੜੇ ਉਹ ਗੁਰਮੁਖ ਪਿਆਰੇ ਨੇ ਨਾ, ਪ੍ਰੇਮ ਦਾ ਭਗਤ ਮਹਾਂਪੁਰਸ਼ਾਂ ਸਾਨੂੰ ਪੜਾਇਆ ਸੀ, ਮੈਂ ਤੋਂ ਪਰਾਂ ਹੋ ਕੇ ਭਗਤੀ ਕਰਨੀ। ਜੇ ਆਪਾਂ ਪਾਠ ਕਰਦੇ ਤੇ ਗੁਰੂ ਕਰਾਉਂਦਾ ਹੈ, ਜੇ ਆਪਾਂ ਇਸ਼ਨਾਨ ਕਰਾਉਣੇ ਤੇ ਗੁਰੂ ਕਰਾਉਂਦਾ, ਜੇ ਸਰੀਰ ਸਾਥ ਨਾ ਦਿੱਤਾ ਤੇ ਕਿਵੇਂ ਇਸ਼ਨਾਨ ਕਰਾਂਗੇ, ਜ਼ਬਾਨ ਬੰਦ ਹੋ ਗਈ ਤੇ ਕਿਵੇਂ ਬੋਲਾਂਗੇ। ਇਹ ਉਹਦੀ ਕਿਰਪਾ ਹੈ, ਇਹ ਨਾ ਆਖਿਆ ਕਰੋ ਮੈਂ ਆਹ ਕਰਦਾ ਹਾਂ। ਪ੍ਰੇਮ ਭਗਤ ਕਰ ਸਹਿਜ ਸਮਾਏ, ਮੈਂ ਤੋਂ ਪਰਾਂ ਹੋ ਕਰਕੇ ਪ੍ਰਮਾਤਮਾ ਦੀ ਭਗਤੀ ਕੀਤੀ, ਮਨ ਅਡੋਲ ਹੋ ਗਿਆ, ਸ਼ਾਂਤੀ ਵਿਚ ਆ ਗਿਆ, ਗਿਆਨ ਪ੍ਰਾਪਤੀ ਹੋ ਗਈ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਇਹਦਾ ਜਵਾਬ ਗੁਰਬਾਣੀ ਦੇ ਅਰਥਾਂ ਵਿਚ ਅਰਥ ਹੈ, ਉਹ ਕੀ ਹੈ, ਗੁਰੂ ਸਿੱਖਾਂ ਦੇ ਵਿਚ ਤੇ ਸੇ ਗੁਰੂ ਵਿਚ ਹੈ, ਸੰਗਤ ਵਿਚ ਗੁਰੂ ਵਸਦਾ ਹੈ। ਸਰਵਰ ਮਹਿ ਹੰਸ ਹੰਸ ਮਹਿ ਸਾਗਰ, ਗੁਰੂ ਰੂਪੀ ਸਰੋਵਰ ਦੇ ਵਿਚ ਸਿੱਖ ਨੇ ਤੇ ਜਿੱਥੇ ਸਿੱਖ ਨੇ ਉਥੇ ਗੁਰੂ ਹੈ, ਜਿੱਥੇ ਸਿੱਖ ਨੀ ਉਥੇ ਗੁਰੂ ਕਿਵੇਂ ਹੋਵੇਗਾ। ਇਸ ਪ੍ਰਕਾਰ ਗੁਰੂ ਤੇ ਗੁਰੂ ਕੇ ਸਿੱਖ ਅਭੇਦ ਜਾਨਣਾ ਕਰੀਏ।
ਅਕਥ ਕਥਾ ਗੁਰ ਬਚਨੀ ਆਦਰ,
ਗੁਰਮੁਖਾ ਜੇ ਤੂੰ ਆਖੇ ਨਾ ਵੀ ਗੁਰੂ ਦੀ ਕਥਾ ਮੈਂ ਕਰਨਾ ਤੇ ਭੁਲੇਖਾ ਤੈਨੂੰ, ਗੁਰੂ ਦੀ ਕਥਾ ਮੁੱਕਣ ਵਾਲੀ ਨੀ। ਬਟ ਆਪਾਂ ਰਹੋ ਆਸਾ ਦੀ ਵਾਰ ਸੁਣਦੇ ਹਾਂ, ਆਸਾ ਦੀਆਂ ਵਾਰ ਦੀਆਂ ਪੰਕਤੀਆਂ ਨੇ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣਾ ਜਾਏ। ਉਹਦੀ ਵਡਿਆਈ ਏਡੀ ਵੱਡੀ ਵੀ ਸਾਡੀ ਨਿੱਕੀ ਜਵਾਨ ਇਹ ਕਹਿ ਨਹੀਂ ਸਕਦੀ। ਅਕਥ ਕਥਾ ਗੁਰ ਬਚਨੀ ਆਦਰ, ਗੁਰਮੁਖਾ ਗੁਰੂ ਦੇ ਬਚਨਾਂ ਨੂੰ ਆਦਰ ਦੇ ਤੇ ਜਿਹੜੀ ਅਕਥ ਦੀ ਕਥਾ ਤੂੰ ਸਮਝ ਲੇਗਾ, ਇਕ ਅਰਥ ਇਹ ਹੈ। ਦੂਜਾ ਆਦਰ, ਗੁਰੂ ਦੇ ਦਰ ਤੇ ਆ ਤੇ ਜਿਹੜੀ ਕਥਾ ਅਕਥ ਹੈ ਨਾ ਉਹਨੂੰ ਤੂੰ ਸਮਝ ਲਏਗਾ। ਪਰ ਵਾਰ ਵਾਰ ਕਹਿੰਦੇ ਨੇ ਗੁਰੂ ਦੀ ਕਿਰਪਾ,
ਸੁਨ ਮੰਡਲ ਇਕ ਜੋਗੀ ਬੈਸੇ,
ਇਹ ਦੋ ਤਰ੍ਹਾਂ ਦਾ ਜ਼ਿਕਰ ਕਿਉਂਕਿ ਚੰਗੇ ਤੇ ਮਾੜਿਆਂ ਦਾ। ਇਕ ਉਹ ਲੋਕ ਨੇ ਜਿਹੜੇ ਅਫੁਰ ਅਵਸਥਾ ਚ ਬੈਠੇ ਨੇ, ਸੁਨ ਦਾ ਭਾਵ ਹੁੰਦਾ ਅਫੁਰ ਅਵਸਥਾ, ਇਹ ਗੁਰਮੁਖੋ ਬਹੁਤ ਔਖੀ ਹੈ। ਆਪਾਂ ਬਾਣੀ ਪੜਦੇ ਤੇ ਮਨ ਪ੍ਰਦੇਸਾਂ ਚ ਦੌੜਦਾ ਹੈ, ਬਾਣੀ ਪੜਨ ਤੋਂ ਹਟ ਜਾਓ ਤੇ ਮਨ ਖਲੋ ਜਾਏਗਾ। ਅਸੀਂ ਜਿੱਥੇ ਵੀ ਜਾਂਦੇ, ਮੈਨੂੰ ਕੱਲ ਇੱਕ ਬੱਚੀ ਮਿਲੀ ਵਿਚਾਰੀ ਸਮਰਾਲੇ ਵਾਲੇ ਪਾਸੇ, ਕਹਿੰਦੀ ਬਾਬਾ ਜੀ ਮਨ ਨੀ ਟਿਕਦਾ। ਮੈਂ ਕਿਹਾ ਧੀਏ ਰਾਣੀਏ ਪਰਦੇ ਬਣੇ, ਟਿਕਦਾ ਸਾਡਾ ਵੀ ਨਹੀਂ ਉਹ। ਪਰ ਇਹਦਾ ਮਤਲਬ ਇਹ ਤਾਂ ਨੀ ਵੀ ਜੇ ਠੀਕ ਨਹੀਂ ਤਾਂ ਦਵਾਈ ਛੱਡ ਦਈਏ। ਦਵਾਈ ਖਾਧੀ ਜਾਈ ਗੁਰਮੁਖੋ, ਕਦੇ ਨਾ ਕਦੇ ਤਾਂ ਠੀਕ ਹੋ ਹੀ ਜਾਵਾਂਗੇ ਨਾ। ਤੇ ਜੇ ਮਨ ਹੀ ਟਿਕਿਆ ਤੇ ਗੱਲ ਤਾਂ ਬਣ ਗਈ। ਆਪਾਂ ਬਾਣੀ ਇਸੇ ਕਰਕੇ ਪੜਦੇ ਵੀ ਕਿਸੇ ਢੰਗ ਨਾਲ ਕਿਤੇ ਮਨ ਟਿਕ ਜਾਏ। ਔਰ ਉਹ ਗੁਰਮੁਖ ਪਿਆਰੇ ਜਿਹੜੇ ਨੇ ਨਾ, ਇਕ ਹੋਰ ਮਹਾਂਪੁਰਸ਼ ਨੇ ਜਿਹੜੇ ਜੁੜੇ ਹੋਏ ਨੇ, ਉਹ ਅਫੋਰ ਅਵਸਥਾ ਸੁਨ ਮੰਡਲ ਤੋਂ ਭਾਵ ਅਫੋਰ ਅਵਸਥਾ ਜਿੱਥੇ ਫੁਰਨਾ ਕੋਈ ਨਾ ਆਵੇ
ਨਾਰ ਨਾ ਪੁਰਖ ਕਹੋ ਕੋ ਕੈਸੇ
ਇਥੇ ਇਹ ਨੀ ਇਹ ਬੀਬੀ ਹੈ ਇਥੇ ਇਹ ਨੀ ਪੀ ਵੀਰ ਹੈ ਇਥੇ ਨਾ ਇਸਤਰੀ ਦੀ ਗੱਲ ਤੇ ਨਾ ਮਰਦ ਦੀ ਗੱਲ ਹੈ
ਭਾਵਨ ਜੋਤ ਰਹੇ ਲਿਵਲਾਈ
ਗੁਰਮੁਖਾ ਤਿੰਨਾਂ ਭਵਨਾਂ ਦੇ ਵਿਚ ਆਕਾਸ਼ ਪਤਾਲ ਤੇ ਮਾਤ ਲੋਕ ਦੇ ਵਿਚ ਉਹ ਪਰਿਪੂਰਨ ਪਰਮਾਤਮਾ ਦੀ ਜੋਤ ਵਿਆਪਕ ਹੈ ਜਿਹੜਾ ਤਿੰਨਾਂ ਭਵਨਾਂ ਦੇ ਵਿਚ ਹੈ ਨਾ ਉਹਦੇ ਨਾਲ ਆਪਣੀ ਲਿਵ ਨੂੰ ਬਿਰਤੀ ਨੂੰ ਜੋੜਨਾ ਕਰੀਏ ਆਪਾਂ ਆਨੰਦ ਸਾਹਿਬ ਦਾ ਪਾਠ ਰੋਜ਼ ਕਰਦੇ ਹਾਂ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਉਹ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾਉਣ ਤੋਂ ਬਿਨਾਂ ਇਹ ਦੇਹ ਕਿਸੇ ਵੀ ਕੰਮ ਨਹੀਂ ਇਸ ਪ੍ਰਕਾਰ ਜਿਹੜੇ ਗੁਰਮੁਖ ਚਾਹੁੰਦੇ ਨਾ ਜਿਹੜਾ ਤਿੰਨਾਂ ਭਵਨਾਂ ਵਿਚ ਵਿਆਪਕ ਵਾਹਿਗੁਰੂ ਹੈ ਉਹਦੇ ਨਾਲ ਲਿਵ ਆਪਣੀ ਬਿਰਤੀ ਨੂੰ ਜੋੜ ਕੇ ਰੱਖਦੇ ਹਨ
ਸੁਰ ਨਰ ਨਾਥ ਸੱਚੇ ਸਰਣਾਈ
ਇਸ ਪ੍ਰਕਾਰ ਸੁਰ ਦੇਵਤੇ ਨਰ ਮਨੁੱਖ ਤੇ ਨਾਥ ਜਿਨ੍ਹਾਂ ਨੇ ਆਪਣੇ ਮਨ ਨੂੰ ਨੱਥਣ ਦਾ ਯਤਨ ਕੀਤਾ ਹੈ ਹੁਣ ਤਾਂ ਟਰੈਕਟਰ ਆ ਗਏ ਅੱਗੇ ਕਿਸਾਨ ਭਰਾ ਬਲਦਾਂ ਨੂੰ ਨੱਥ ਮਾਰਦੇ ਸਨ ਵੀ ਇਹ ਬਲਦ ਖਰਾਬ ਨਾ ਕਰੇ ਤੇ ਨੱਥ ਤੋਂ ਫੜ ਕੇ ਉਹਨੂੰ ਕਾਬੂ ਕਰ ਲੈਂਦੇ ਸਨ ਇਸੇ ਪ੍ਰਕਾਰ ਗੁਰਮੁਖੜਾ ਸਾਡਾ ਮਨ ਹੈ ਨਾ ਇਹ ਬਲਦ ਵਰਗਾ ਹੈ ਇਹਨੂੰ ਗੁਰੂ ਦੇ ਉਪਦੇਸ਼ ਦੀ ਨੱਥ ਮਾਰਨੀ ਹੈ ਇਸ ਪ੍ਰਕਾਰ ਦੇਵਤੇ ਮਨੁੱਖ ਤੇ ਮਨ ਤੇ ਕੰਟਰੋਲ ਕਰਨ ਵਾਲੇ ਨਾਥ ਜਨ ਉਹ ਸੱਚੇ ਪ੍ਰਮਾਤਮਾ ਦੀ ਸ਼ਰਨ ਵਿਚ ਹਨ
ਆਨੰਦ ਮੂਲ ਅਨਾਥ ਆਧਾਰੀ
ਮੂਲ ਦਾ ਭਾਵ ਮੁੱਢ ਆਪਾਂ ਦੁਨੀਆਂ ਦੇ ਲੋਕ ਖੁਸ਼ੀ ਭਰਨ ਦਾ ਯਤਨ ਕਰਦੇ ਹਾਂ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਖੁਸ਼ੀਆਂ ਦਾ ਮੁੱਢ ਕੌਣ ਹੈ ਜਿਹੜਾ ਅਨਾਥਾਂ ਨੂੰ ਆਧਾਰ ਦੇਣ ਵਾਲਾ ਜਿਹਦਾ ਕੋਈ ਨੀ ਉਹਦਾ ਜੋ ਆਧਾਰ ਹੈ ਉਹ ਹੈ ਆਨੰਦ ਦਾ ਮੁੱਢ ਆਪਾਂ ਰੋਜ਼ਾਨਾ ਪਾਠ ਕਰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਆਨੰਦ ਦੀ ਗੱਲ ਤਾਂ ਕਰਦੇ ਪਰ ਸਾਨੂੰ ਸਮਝ ਨਹੀਂ ਇਹ ਪਤਾ ਕਿਵੇਂ ਲੱਗੇਗਾ ਜਦੋਂ ਗੁਰਮੁਖੀ ਦੀ ਵਿਆਖਿਆ ਪੜੀ ਦੀ ਤੇ ਸਰੀਰ ਕੰਬ ਜਾਂਦਾ ਹੈ ਕਲਗੀਧਰ ਬਾਪੂ ਚਮਕੌਰ ਦੀ ਗੜੀ ਚੋਂ ਨਿਕਲਿਆ ਮਾਛੀਵਾੜੇ ਦੇ ਜੰਗਲ ਚ ਗਿਆ ਤੇ ਸਾਨੂੰ ਸਾਰਿਆਂ ਨੂੰ ਸ਼ਬਦ ਆਉਂਦਾ ਹੈ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਜਦੋਂ ਕਲਗੀਧਰ ਬਾਪੂ ਨੇ ਪੰਜਾਂ ਪਿਆਰਿਆਂ ਦੇ ਕੋਲ ਅੰਮ੍ਰਿਤ ਛਕਿਆ ਨਾ ਤੇ ਬਾਬਾ ਦਇਆ ਸਿੰਘ ਕਹਿਣ ਲੱਗਾ ਪਾਤਸ਼ਾਹ ਹੈ ਤਾਂ ਗੁਸਤਾਖੀ ਤੂੰ ਸਾਡਾ ਮਾਲਕ ਹੈ ਪਰ ਮਹਾਰਾਜ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ ਤੇ ਤੂੰ ਗੁਰੂ ਤੂੰ ਕੀ ਦੇਗਾ ਕਲਗੀਧਰ ਬਾਪੂ ਕਹਿਣ ਲੱਗੇ ਦਇਆ ਸਿੰਘਾ ਤੂੰ ਗੱਲ ਬੜੀ ਸਿਰੇ ਦੀ ਕੀਤੀ ਹੈ ਤੂੰ ਕਹਿੰਦਾ ਤੂੰ ਕੀ ਦੇਗਾ ਭਲਿਆ ਤੂੰ ਅੱਜ ਦੀ ਗੱਲ ਕਰਦਾ ਇਹ 99 ਤੇ 75 ਦੇ ਵਿਚ 11 ਨਵੰਬਰ ਮੱਘਰ ਸੁਦੀ ਪੰਚਮੀ ਨੂੰ ਆਪਣੇ ਪਿਤਾ ਦਾ ਸੀਸ ਵਾਰ ਕੇ ਤੇ ਸਾਈ ਦਿੱਤੀ ਅੰਮ੍ਰਿਤ ਦੀ ਤੂੰ ਕਹਿੰਦਾ ਤੂੰ ਕੀ ਦੇਗਾ ਭੰਗਾਣੀ ਦੇ ਜੰਗ ਵਿਚ ਮੈਂ ਆਪਣੇ ਭੂਆ ਤੇ ਮਾਮੇ ਦੇ ਪੁੱਤ ਕੁਰਬਾਨ ਕੀਤੇ ਤੂੰ ਸਵਾਲ ਡਾਢਾ ਕੀਤਾ ਦਇਆ ਸਿੰਘਾ ਇਸ ਅਮਰ ਦੇ ਬਦਲੇ ਮੈਂ ਆਪਣਾ ਪਰਿਵਾਰ ਦੇ ਦਿਆਂਗਾ ਚਮਕੌਰ ਦੀ ਗੜੀ ਚੋਂ ਨਿਕਲਿਆ ਮਾਛੀਵਾੜੇ ਦੇ ਜੰਗਲ ਚ ਗਿਆ ਦੀਨ ਦੁਨੀਆਂ ਦਾ ਮਾਲਕ ਮਰਦ ਅਗੰਬੜਾ ਸਾਡੇ ਸਿਰ ਦਾ ਤਾਜ ਸਾਡੀ ਜਿੰਦ ਜਾਨ ਸਾਡਾ ਰਹਿਬਰ ਕਹਿੰਦਾ ਵਾਹਿਗੁਰੂ ਤੇਰੇ ਨਾਲ ਵਾਅਦਾ ਕੀਤਾ ਸੀ ਇਸ ਅਮਰ ਦੇ ਬਦਲੇ ਪਰਿਵਾਰ ਦੇਣ ਦਾ ਹੁਣ ਮੈਂ ਮਹੀਨੇ ਤੇ ਸਾਲ ਨਹੀਂ ਮੰਗਦਾ ਮੈਨੂੰ 4 ਦਿਨ ਹੋਰ ਦੇ ਦੇ ਅੱਜ 9 ਪੋਹ ਦਾ ਰਾਤ ਹੈ 13 ਪੋਹ ਨੂੰ ਮੇਰੀ ਅੰਮਾ ਮੇਰੇ ਛੋਟੇ ਲਾਲ ਤੇਰੀ ਝੋਲੀ ਵਿਚ ਹੋਣਗੇ ਗੁਰਮੁਖੋ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਇੰਨੀ ਕੀਮਤ ਕੀਤੀ ਤੇ ਆਪਾਂ ਬੰਦਿਆਂ ਦੇ ਡੇਰਿਆਂ ਦੇ ਧੱਕੇ ਖਾਂਦੇ ਹਾਂ ਅਸੀਂ ਉਸ ਗੁਰੂ ਦੀ ਰਹਿਮਤ ਨੂੰ ਕਿੰਨਾ ਕੁ ਜਾਣਿਆ ਅਸੀਂ ਅਕਿਰਤ ਕਣ ਹਾਂ ਸਾਡੇ ਕਵੀਸ਼ ਤੇ ਢਾਡੀ ਵੀਰ ਬਹੁੰਦੇ ਹੁੰਦੇ ਨੇ ਪੰਥ ਵਸੇ ਮੈਂ ਉੱਡਣਾ ਮਨ ਚਾਉ ਕਨੇਰਾ ਸਾਡਾ ਬਾਪੂ ਕਹਿੰਦਾ ਇਨ ਪੁੱਤਰ ਨੇ ਸੀਸ ਪੇ ਵਾਰ ਦੀਏ ਸੁਤ ਚਾਰ ਚਾਰ ਮੁਗੇ ਤੋਂ ਕਿਹਾ ਹੋਇਆ ਜੀਵਤ ਲਾਖ ਹਜ਼ਾਰ ਦੁਨੀਆਂ ਦੇ ਕਿਸੇ ਪੈਗੰਬਰ ਨੇ ਆਪਣੇ ਪੁੱਤਰਾਂ ਤੋਂ ਆਪਣੀ ਉਮਰ ਤੋਂ ਪੋਤਨੀ ਬਾਰੇ, ਸਾਡੇ ਬਾਪੂ ਨੇ ਸਾਡੇ ਤੋਂ ਪੁੱਤ ਬਾਰੇ, ਤੇ ਅਸੀਂ ਉਸ ਬਾਪੂ ਨੂੰ ਛੱਡ ਕੇ ਬੰਦਿਆਂ ਦੇ ਡੇਰਿਆਂ ਤੇ ਜਾਣੇ, ਗੁਰਮੁਖੋ ਸਾਡਾ ਤੋਂ ਵੱਡਾ ਕੋ ਅਕਿਰਤ ਘੰਡੀ ਸਾਡੇ ਤੇ ਪਾਤਸ਼ਾਹ ਕਿਰਪਾ ਕਰਨ। ਗੱਲ ਆਨੰਦੀ ਚੱਲੀ ਸੀ, ਵਿਸ਼ਿਆ ਆਨੰਦ ਸੰਸਾਰ ਹੈ, ਅਸੀਂ ਸੰਸਾਰ ਦੇ ਲੋਕ ਵਿਸ਼ਿਆਂ ਵਿਚ ਆਨੰਦ ਮਹਿਸੂਸ ਕਰਦੇ, ਖਾਣ ਵਿਚ, ਪਹਿਨਣ ਚ, ਹੋਰ ਬੜਾ ਕੁਛ ਕਰਨ ਚ, ਭਜਨਾ ਆਨੰਦ ਹਰਦਾਸ ਹਰੀ ਦੇ ਦਾਸ ਪਰਮਾਤਮਾ ਦੇ ਭਜਨ ਵਿਚ ਆਨੰਦ ਮਹਿਸੂਸ ਕਰਦੇ ਹਨ। ਵਿਸ਼ਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ, ਬ੍ਰਹਮਾ ਆਨੰਦ ਜੀਵਨ ਮੁਕਤ, ਪਈ ਵਾਸ਼ਨਾ ਨਾਸ। ਜਿਹਦੀਆਂ ਵਾਸ਼ਨਾ ਨਾਸ ਹੋ ਗਈਆਂ ਨੇ ਉਹ ਬ੍ਰਹਮਾ ਦੇ ਬ੍ਰਹਮ ਦੇ ਆਨੰਦ ਵਿਚ ਆ ਕੇ ਤੇ ਉਨ੍ਹਾਂ ਦੀਆਂ ਵਾਸ਼ਨਾ ਮੁੱਕ ਗਈਆਂ ਤੇ ਅਸਲੀ ਆਨੰਦ ਉਹ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਆਨੰਦ ਮੂਲ ਅਨਾਥ ਆਧਾਰੀ, ਜਿਹੜਾ ਖੁਸ਼ੀ ਦਾ ਮੁੱਢ ਹੈ ਨਾ, ਅਨਾਥਾਂ ਦਾ ਆਸਰਾ ਹੈ, ਉਹਦੇ ਨਾਲ ਆਪਣੀ ਬਿਰਤੀ ਨੂੰ ਜੋੜਨਾ ਕਰ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰੂ ਦੇ ਸਨਮੁਖ ਹੋ ਕਰਕੇ ਉਹਦੇ ਭੈਅ ਚ ਰਹਿ ਕੇ ਪਰਮੇਸ਼ਰ ਦੇ ਪਿਆਰੇ ਮਨ ਨੂੰ ਅਡੋਲ ਕਰਕੇ ਉਹਦੀ ਵਿਚਾਰ ਕਰਦੇ ਹਨ।
ਭਗਤ ਵਸ਼ਲ ਭੈ ਕਾਟਣ ਹਾਰੇ,
ਭਗਤ ਵਸ਼ਲ ਤੋਂ ਭਾਵ ਹੁੰਦਾ ਜਿਹਨੂੰ ਪਿਆਰੇ ਛੱਡ ਲੈਣ, ਜਿਹੜਾ ਪਿਆਰਾਂ ਦੀ ਮੰਨ ਲੈ, ਉਹ ਪਰਿਪੂਰਨ ਪਰਮਾਤਮਾ ਦਾ ਰੂਪ ਗੁਰੂ ਪਾਤਸ਼ਾਹ ਆਪਣੇ ਪਿਆਰਿਆਂ ਦੀ ਗੱਲ ਮੰਨਦੇ ਨੇ ਤੇ ਭੈ ਨੂੰ ਕੱਟਣ ਵਾਲੇ ਹਨ। ਉਹਦੇ ਪਾਸੇ ਜਾਣ ਲਈ ਕੁਝ ਤੈਨੂੰ ਵੀ ਕਰਨਾ ਪਏਗਾ।
ਹਉ ਮੈਂ ਮਾਰ ਮਿਲੇ ਪਗ ਤਾਰੇ,
ਜਿਹੜੇ ਪਰਮੇਸ਼ਰ ਦੇ ਪਿਆਰੇ ਪੁੱਤਰ ਨੇ ਨਾ, ਉਹ ਮੈਂ ਨੂੰ ਮਾਰ ਕਰਕੇ ਗੁਰਮੁਖ ਉਸ ਪਾਸੇ ਨੂੰ ਪੈਰ ਤਰਦੇ ਨੇ। ਆਪਾਂ ਤਾਂ ਥਾਂ ਥਾਂ ਤੇ ਪੈਰ ਪੈਰ ਤੇ ਸਾਨੂੰ ਮੈਂ ਚੰਬੜੀ, ਮੈਂ ਇੰਨੇ ਪਾਠ ਕਰਦਾ, ਮੈਂ ਇੰਨੇ ਇਸ਼ਨਾਨ ਕਰਦਾ, ਮੈਂ ਆ ਦਿੱਤਾ ਗੁਰਮੁਖੋ, ਗੁਰੂ ਨੂੰ ਸਾਡੇ ਪੈਸਿਆਂ ਦੀ ਲੋੜ ਨੀ, ਪਦਾਰਥਾਂ ਦੀ ਲੋੜ ਨੀ, ਗੁਰੂ ਨੂੰ ਕਿਤੇ ਮੈਂ ਦੇ ਦਿਆ ਕਰੀਏ ਪਾਤਸ਼ਾਹ, ਮੇਰੀ ਮੈਂ ਰੱਖ ਲਾ ਇੱਥੇ, ਮੈਂ ਪੁਆੜਿਆਂ ਦਾ ਮੂਲ ਹੈ। ਉਹੜੇ ਗੁਰਮੁਖ ਨੇ ਨਾ ਉਹ ਮੈਂ ਨੂੰ ਮਾਰ ਕਰਕੇ ਉਸ ਪਾਸੇ ਨੂੰ ਤੁਰਦੇ ਹਨ।
ਅਨਕ ਜਤਨ ਕਰ ਕਾਲ ਸੰਤਾਏ,
ਉਹ ਮਨ ਦੇ ਮਗਰ ਲੱਗਣ ਵਾਲੇ ਲੋਕ ਕਈ ਤਰ੍ਹਾਂ ਦੇ ਯਤਨ ਉਪਰਾਲੇ ਕਰਦੇ ਨੇ, ਪਰ ਗੁਰਮੁਖੋ ਮੌਤ ਤੋਂ ਡਰ ਆਉਂਦਾ, ਮੌਤ ਤੋਂ ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ ਤੇ ਸ਼ੀਸ਼ਾ ਵੇਖਣ ਨੂੰ ਚੇਤਨੀ ਕਰਦਾ ਵੀ ਸ਼ਾਇਦ ਮੈਂ ਬੁੱਢਾ ਹੋ ਗਿਆ ਤੇ ਮਰਨਾ ਚਾਹਾਂ, ਕਹਿੰਦਾ ਸ਼ੀਸ਼ਾ ਪਰਾਂ ਭਰ ਗਿਓ, ਮੈਨੂੰ ਚੰਗਾ ਨਹੀਂ ਲੱਗਦਾ। ਸੋ ਇਸ ਪ੍ਰਕਾਰ ਅਨੇਕਾਂ ਤਰ੍ਹਾਂ ਦੇ ਯਤਨ ਕਰਦਾ ਇਹ ਮਨਮੁਖ, ਪਰ ਜਿਹੜੀ ਮੌਤ ਹੈ ਨਾ ਉਹ ਇਹਨੂੰ ਪਰੇਸ਼ਾਨ ਕਰਦੀ ਆਈ ਕਿ ਆਈ।
ਮਰਨ ਲਿਖਾਏ ਮੰਡਲ ਮਹਿਆਏ,
ਪਰ ਪਿਆਰਿਆ ਸੰਸਾ ਨਾ ਕਰਿਆ ਕਰ। ਆਪਣਾ ਗੁਰਦੇਵ ਕਹਿੰਦਾ ਹੈ ਚਿੰਤਾ ਤਾਂ ਕੀ ਕੀਜੀਏ ਜੋ ਉਹਨੂੰ ਹੋਣੀ ਹੋਏ, ਚਿੰਤਾ ਤਾਂ ਕਰ ਵੀ ਜੇ ਤੇਰੇ ਨਾਲ ਜੱਗੋਂ ਤੇਰਵੀਂ ਹੋਵੇ ਲੋਕਾਂ ਦੇ ਨਾਲ ਨੀ ਤੇ ਤੇਰੇ ਨਾਲ ਨੀ ਨਵੀਂ ਹੋਣੀ ਹੈ। ਇਸ ਕਰਕੇ ਕੋਈ ਇਹ ਨਵੀਂ ਗੱਲ ਨੀ। ਗੁਰਮੁਖਾ ਜਦੋਂ ਸੰਸਾਰ ਵਿਚ ਆਏ ਸਾਂ ਨਾ ਉਦੋਂ ਸੈਨ ਕਰਕੇ ਆਏ ਸੀ ਵੀ ਅਸੀਂ ਮਰਨਾ ਹੈ, ਮੌਤ ਪਹਿਲਾਂ ਜੀਵਨ ਬਾਅਦ ਵਿਚ।
ਜਨਮ ਪਦਾਰਥ ਦੁਬੇ ਦਾ ਖੋਵੈ,
ਪਹਿਲਾਂ ਆਪਾਂ ਮੁਕਤ ਪਦਾਰਥ ਬਾਰੇ ਪੜਿਆ, ਇਹ ਹੁਣ ਫੇਰ ਪ੍ਰੇਮ ਪਦਾਰਥ ਬਾਰੇ, ਇਹ ਤੀਜਾ ਪਦਾਰਥ ਹੈ ਜਨਮ ਪਦਾਰਥ। ਕਹਿੰਦੇ ਇਹ ਮਨੁੱਖਾ ਜਨਮ ਤੈਨੂੰ ਕੀਮਤੀ ਦਿੱਤਾ ਪਰਮਾਤਮਾ ਨੇ, ਪਰ ਦਚਿੱਤੇ ਪੁਣੇ ਵਿਚ ਇਹਨੇ ਖਰਾਬ ਕਰ ਲਿਆ। ਦਚਿੱਤੇ ਪੁਣੇ ਤੋਂ ਭਾਵ ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ, ਗੁਰੂ ਪਰਮੇਸ਼ਰ ਨੂੰ ਛੱਡ ਕੇ ਆਪਾਂ ਦੇਵੀ ਦੇਵਤਿਆਂ ਵਾਲੇ ਪਾਸੇ ਪੈ ਕੇ ਇਹ ਮਨੁੱਖਾ ਜਨਮ ਨੂੰ ਇਵੇਂ ਗਵਾ ਲਿਆ। ਪਰ ਯਾਦ ਰੱਖੀ
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ,
ਚਾਹੀਦਾ ਤਾਂ ਇਹ ਵੀ ਸਵੈ ਪ੍ਰਚਾਰ ਕਰਦਾ ਵੀ ਮੈਂ ਆਇਆ ਕਾਹਦੇ ਲਈ ਆ। ਆਪ ਨਾ ਚੀਨਸ ਤੋਂ ਭਾਵ ਦਾ ਜਾਣਨਾ, ਆਪਣੇ ਆਪ ਨੂੰ ਇਹ ਜਾਣਦਾ ਨੀ ਵੀ ਮੈਂ ਸੰਸਾਰ ਵਿਚ ਕਾਹਦੇ ਲਈ ਆਇਆ। ਆਪ ਨਾ ਚੀਨਸ ਤੋਂ ਭਾਵ ਆਪਣੇ ਆਪ ਨੂੰ ਸਮਝਣਾ ਮੈਂ ਹਾਂ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਵਾਹਿਗੁਰੂ ਦੀ ਅੰਸ ਹੈ ਤੇ ਪਿਆਰਿਆ ਆਪਣੇ ਮੁੱਢ ਨੂੰ ਪਛਾਣਨ ਦਾ ਯਤਨ ਕਰ। ਆਪ ਨਾ ਚੀਨਸ ਆਪਣੇ ਆਪ ਨੂੰ ਸਮਝਦਾ ਨੀ, ਭ੍ਰਮ ਭ੍ਰਮ ਰੋਵੇ, ਵਹਿਮ ਵਿਚ ਪੈ ਕਰਕੇ ਰੋਂਦਾ। ਭ੍ਰਮ ਦਾ ਅਰਥ ਬਾਣੀ ਚ ਹੈ क्या कहिए, भ्रम ऐसा जैसा मन गए हुए ना तैसा, ये भ्रम की व्याख्या गुरबाणी च। आप जन्ने बैठे हैं ना, बड़ी हैरानी की गल, सानू सारे एक भरम है भी मैं नहीं मरना, दूजिया मरना है, मरना अस सारे ने, पर सानू एक भरम पिया भी मैं नहीं मरना, दूजिया ने मरना। बाणी की पंक्ति, मैं ना मरो मरबो संसार, मैं नहीं मरना संसार ने मरना। ते बाबा फरीद जिवें बुजुर्ग बच्चों के सिर ते पटोकी मार के कहिंदे ने पुत्र सीधा होके चल डिगना पई, ते बाबा फरीद जी कहिंदे फरीदा किथे तैंडे मापिया, तू ना मैं मरना नहीं, फरीदा किथे तैंडे मापिया, जिनी तू जण्यो तैं पासों ओ लद गए, तू अजे ना पतेड़ियो, ओ तेरे कोल तेरी बेबे जी तुर गई, तेरा बापू जी तुर गया, ते तेनू अजे भी नहीं चेता भी मैं मरना। कहिंदे इस प्रकार ए पै विच पै भुलेखियां च पै करके स्वै परचोल नहीं कीती, ते आखर का रोवेगा रोंदा है।
कहतो पढ़तो सुनतो एक,
जेड़ी ए पंक्ति सी ए सी मनमुखां दे बारे। हुण आ गया गुरमुखां दा जीवन। जेड़े गुरमुख ने ना ओ कहिंदे ने, ओ सुनदे ने, ओ पढ़दे ने, ते की सुनदे ने, एक नू। थोड़ा जा पिछे ख्याल जाया जे, हुण तां फोन आ गए ते अपने कोल इको एक रह गया भी फोन आउंदा ते कहिंदे हैलो कौन बोलदा है। मैं अगे आप जी नू बेनती बहुत वेरा कीती है, जदों फोन आवे ना ते आख्या करो वाहगुरु गुरमुखो कौन बोलदे हो, ए जवाब दिया करो। क्यों? तुसी वाहगुरु बोलोगे तुहाडी जबान सुची हो जाएगी, ओ दे कन सुचे हो जाणगे, ते हैलो करके की आखोगे। असी अपने बचपन विच वेख्या उदो एक आने दा कार्ड आउंदा सी, एक नीला लिफाफा आउंदा सी 15 पैसिआं दा, चिट्ठियां लिखणियां आउणियां, ते सब तो पहला शब्द हुंदा सी एक ओंकार सतगुर प्रसाद। असी गुरु नानक पातशाह दी कृपा दे नाल इत्थे ठीक ठाक हां, ते तुहाडे लई गुरु नानक पातशाह कोल कृपा मंगदे आ, ते जिथे गुरु नानक पातशाह की कृपा गई उथे परेशानी कादी, ते आपां तां गुरु नानक पातशाह नूं पासे कर दिता है। चिट्ठी लिखते सां एक ओंकार सतगुर प्रसाद, परमात्मा एक है, ओदी कृपा ओदे अंदर दवैत नहीं। असी गुरु नानक पातशाह की कृपा नाल ठीक ठाक है, तुहाडी गुरु नानक पातशाह तो कृपा मंगदे आ। आपां गुरमुखो सब कुछ भुल गए, पर जेड़ी गुरमुख ने ना ओ कहिंदे ने, ओ सुनदे ने, ओ पढ़दे ने, केवल ते केवल एक नूं। तन गुरु नानक पातशाह दा आपां अवतार पर मनाया, मौलवी कुतुबद्दीन नूं बुलाया जिहड़ा उस मौके विद्या दा प्रोसीजर सी तरीका सी, हुण अंग्रेजी प्रधान होगी तो फारसी हुंदी सी अरबी हुंदी सी, उहने लकीर मारी ते कहन लगा बेटा नानक आ अल्फ लिख, ते गुरु बाबा कहन लगा मियां जी इहदा अर्थ की हुंदा है। एकदम हैरान हो गया, लूं कंडे खड़े हुए, कहन लगा ए तां पहला तूं जिन्ने पुछिया भी इहदा अर्थ की है, ते आपां तां झूठे भी हुए ते पैरां ते पाणी नहीं पैण दिंदे। मैं उस कुतुबद्दीन दा भी धन्नवाद करदा, कहन लगा मैनूं इन्ना कहुंदा हुण तूं कृपा कर दे मेरे ते। आपां गलती हुई ना ते आपां अपनी गलती वास्ते 50 झूठ होर बोल देने। कहन लगा नानक तुसी कहना ज्ञानी जी तुसी घड़ी मुड़ी नानक नानक कही जांदे हो, उहनूं इह नहीं पता भी इह गुरु नानक है, मैं उहदी बोली बोलिया भी उहदे मन विच की सी। ते धन गुरु नानक पातशाह ने बाल अवस्था दे विच उहदे प्रति एक शब्द जा रहा जिहड़ा सानू 17 साल तक भी उहदे अर्थ नहीं आउंदे। एक दे अर्थ ਯਾਕ ਅਰਜ ਗੁਫਤੁਮ ਪੇਖਤੂ, ਕਹਿਣ ਲੱਗੇ ਤੂੰ ਦੱਸ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੀਆਂ ਜੀ ਧਿਆਨ ਦੇ ਕੇ ਸੁਣਿਆ ਜੀ। ਇੱਕ ਦੇ ਅਰਥ ਪਾਪਾ ਪੰਕਤੀ ਪੜ੍ਹੀ, ਕਹਿ ਤੋ ਪੜ੍ਹ ਤੋ ਸੁਣ ਤੋ ਏਕ। ਯਾਕ ਅਰਜ ਗੁਫਤੁਮ ਪੇਖਤੋ ਦਰਗੋਸ਼ ਕੁਨ ਕਰਤਾਰ, ਹੇ ਵਾਹਿਗੁਰੂ ਮੈਂ ਤੇਰੇ ਅੱਗੇ ਬੇਨਤੀ ਕਰਦਾ, ਮੇਰੀ ਕੰਨ ਦੇ ਕੇ ਬੇਨਤੀ ਸੁਣੀ। ਯਾਕ ਅਰਜ ਗੁਫਤੁਮ ਪੇਖਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਪਰਵਤਕਾਰ ਤੂੰ ਵੱਡਾ ਹੈ, ਤੂੰ ਰਹਿਮ ਦੇਲ ਹੈ, ਪਾਲਣਾ ਕਰਨ ਵਾਲਾ ਹੈ, ਇਸ ਕਰਕੇ ਮੈਂ ਤੇਰੀ ਅੱਗੇ ਬੇਨਤੀ ਕਰਨ ਲੱਗਾ। ਅੱਕਾ ਕਬੀਰ ਕਰੀਮ ਤੂੰ ਬੇ ਐ ਪਰਵਤਕਾਰ, ਦੁਨੀਆਂ ਮਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹ ਨਿਰਣਾ ਕਰ ਵੀ ਇਹ ਸੰਸਾਰ ਫਨਾ ਦਾ ਮਕਾਨ ਹੈ। ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ, ਦੁਨੀਆਂ ਮਕਾਮੇ ਫਾਨੀ ਤਹਿਕੀਕ ਦਿਲਦਾਨੀ। ਅਗਲੀ ਪੰਕਤੀ ਬੜੀ ਕਰੜੀ, ਆਪਾਂ ਨੂੰ ਚੇਤੇ ਨਹੀਂ ਰਹਿੰਦੀ। ਮੀਆਂ ਜੀ ਸਮਝੋ, ਮਮਸਰ ਮੂਏ ਅਜਰਾ ਈਲ ਗ੍ਰਿਫਤੇ ਦਿਲ ਹੇਚ ਨਾ ਦਾਨੀ, ਜਿਹੜੇ ਮੇਰੇ ਸਿਰ ਦੇ ਕੇਸ ਨੇ ਨਾ, ਇਹ ਮੌਤ ਦੇ ਫਰਿਸ਼ਤੇ ਨੇ ਫੜੇ ਨੇ, ਪਤਾ ਨੀ ਸਾਨੂੰ ਕਦੋਂ ਖਿੱਚ ਕੇ ਲੈ ਜਾਏ। ਮਮ ਮੇਰੇ ਸਰ ਸਿਰ ਤੇ ਮੂਹੇ ਦਾ ਤਾਂ ਕੇਸ ਵਾਲ ਗ੍ਰਿਫਤ ਦਾ ਪਾਪ ਪਕੜੇ ਹੋਣੇ। ਮਮ ਸਰ ਮੂਹੇ ਅਜਰਾ ਈਲ ਗ੍ਰਿਫਤੇ ਦਿਲ ਹੇਚ ਨਾ ਦਾਨੀ, ਜਨ ਪਿਸਰ ਪਦਰਤ ਰਾਤ ਪਰਾਤਨਾ ਕਾ ਸੰਦੇਸ਼ ਦਸ ਤੰਗੀਰ। ਆਪਾਂ ਕਹਿੰਦੇ ਮੇਰੇ ਇੰਨੇ ਕਾਕੇ ਨੇ, ਮੇਰੇ ਇੰਨੇ ਚਾਚੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਕਿਸੇ ਪੁੱਤ ਨੇ ਤੇ ਨਾ ਕਿਸੇ ਪਿਓ ਨੇ, ਤੇਰੀ ਬਾਂਹ ਨੀ ਫੜਨੀ। ਦਸ ਤੰਗੀਰ ਦਾ ਭਾਵ ਹੁੰਦਾ ਬਾਹ ਫੜਨਾ। ਆਖਰ ਵਿਆਪਤਮ ਕਛ ਨਾ ਦਰਦ ਚੂ ਸ਼ਬਦ ਤਕਬੀਰ, ਜਦੋਂ ਕੋਇਆ ਜਾਏਗਾ ਨਾ ਤੇਰਾ ਕਿਸੇ ਦਰਦੀ ਨੀ ਬਣਨਾ। ਇਸ ਪ੍ਰਕਾਰ ਜਿਹੜੇ ਉਹ ਗੁਰਮੁਖ ਨੇ ਨਾ, ਉਹ ਕਹਿੰਦੇ ਨੇ, ਸੁਣਦੇ ਨੇ, ਪੜ੍ਹਦੇ ਨੇ ਕੇਵਲ ਤੇ ਕੇਵਲ ਇੱਕ ਨੂੰ।
ਧੀਰਜ ਧਰਮ ਧਰਣੀ ਧਰ ਟੇਕ,
ਧਰਮ ਦੇ ਵੀ ਟੇਕ ਕਰਕੇ ਉਹ ਧੀਰਜ ਰੱਖੇ, ਹੌਸਲਾ ਰੱਖਿਆ, ਉਹ ਕਾਹਲੇ ਨੀ ਪੈਂਦੇ, ਉਹ ਡੀ ਕਰਦੇ ਨੇ। ਮੈਂ ਇਤਿਹਾਸ ਵੀ ਤਾਂ ਨਹੀਂ, ਆਗਰੇ ਦਰਸ਼ਨ ਕਰਨ ਗਿਆ ਗੁਰੂ ਦਰਬਾਰ ਦੇ, ਤੇ ਉਥੇ ਇੱਕ ਬੀਬੀ ਜੱਸੀ ਦਾ ਜ਼ਿਕਰ ਲਿਖਿਆ। ਬੀਬੀ ਦੀ ਸ਼ਾਦੀ ਹੋਈ, ਉਹਦਾ ਪਤੀ ਮਰ ਗਿਆ ਤੇ ਮਾਂ ਪਿਓ ਨੇ ਮੁੜ ਕੇ ਆਖਿਆ ਵੀ ਦੁਬਾਰਾ ਸ਼ਾਦੀ ਕੀਤੀ ਜੇ? ਕਹਿਣ ਲੱਗੇ ਜੇ ਮੇਰੇ ਕਰਮਾਂ ਚ ਹੁੰਦਾ ਤੇ ਪਹਿਲਾਂ ਨਾ ਰਹਿੰਦਾ, ਮੈਨੂੰ ਇਸ ਪਾਸੇ ਨਾ ਪਾਓ, ਮੈਨੂੰ ਪਰਮਾਤਮਾ ਦਾ ਨਾਮ ਲੈ ਕੇ ਆਪਣਾ ਜੀਵਨ ਸਫਲਾ ਕਰਨ ਦਿਓ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਔਰ ਉਸ ਬੀਬੀ ਦੇ ਪਰਥਾਏ ਦੋ ਸ਼ਬਦ ਆਚਾਰੇ ਨੇ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਤੇ ਦੂਜਾ ਸ਼ਬਦ ਆਖਿਆ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਤੇ ਕਹਿਣ ਲੱਗੀ ਜੀ ਮੈਂ ਤੁਹਾਨੂੰ ਕੱਪੜੇ ਭੇਡ ਕਰਨੇ, ਤੇ ਕਹਿੰਦੇ ਬੀਬਾ ਕਾਲੀ ਨਾ ਪਾਓ, ਨਾਵੇਂ ਜਾਮੇ ਜਾਵਾਂਗੇ ਤੇ ਤੈਥੋਂ ਲੈ ਲਾਂਗੇ। ਇਹਦੇ ਚ ਮੇਰੇ ਕਹਿਣ ਦਾ ਭਾਵ ਇਹ ਹੈ, ਉਹਨੇ ਇਹ ਨੀ ਆਖਿਆ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਕੱਪੜਾ ਪਸੰਦ ਨੀ ਤੇ ਤਾਂ ਮੈਨੂੰ ਛੁੱਟ ਗਿਆ। ਆਪਾਂ ਕਹਿਣਾ ਸੀ ਇਹਨੇ ਤਾਂ ਨੀ ਲਿਆ, ਇਹਨੂੰ ਕੱਪੜਾ ਪਸੰਦ ਨੀ ਆਇਆ। ਉਹਨੇ ਆਖਿਆ ਕੋਈ ਗੱਲ ਨੀ, ਹੁਣ ਨੀ ਤੇ ਉਦੋਂ ਹੀ ਸਹੀ। ਇਹਨੂੰ ਕਹਿੰਦੇ ਸਹਿਜ ਅਵਸਥਾ, ਇਹਨੂੰ ਕਹਿੰਦੇ ਟਕਾ। ਜਿਹੜੇ ਉਹ ਗੁਰਮੁਖ ਨੇ ਨਾ, ਇੱਕ ਨੂੰ ਸੁਣਦੇ ਨੇ, ਇੱਕ ਨੂੰ ਪੜ੍ਹਦੇ ਨੇ ਔਰ ਉਹਨਾਂ ਨੇ ਉਹਦਾ ਆਸਰਾ ਧਰਨਾ ਕੀਤਾ, ਉਹ ਸਬਰ ਕਰਦੇ ਨੇ, ਕਾਹਲੇ ਨੀ ਪੈਂਦੇ।
ਜਤ ਸਤ ਸੰਜਮ ਹਿਰਦੈ ਸਮਾਏ,
ਆਪਣੇ ਕਰੈਕਟਰ ਵਿਚ ਪਰਪੱਕ ਨੇ, ਸਤ ਬੋਲਦੇ ਨੇ ਤੇ ਸੰਜਮ ਵਿਚ ਉਹਨਾਂ ਸੰਜਮ ਨੂੰ ਗ੍ਰਹਿਣ ਕਰਨਾ ਕੀਤਾ ਹੈ, ਸੰਕੋਚ ਵਿਚ ਰਹਿੰਦੇ ਹਨ।
ਚੌਥੇ ਪਦ ਕਹੋ ਜੇ ਮਨ ਪਤੀਆ,
ਪਦ ਉਹਨੂੰ ਕਹਿੰਦੇ ਨੇ ਤੁਰਿਆ ਪਦ, ਭਟਕਣਾ ਤੋਂ ਰਹਿਤ, ਉਹਦੇ ਚ ਉਹਨਾਂ ਦਾ ਮਨ ਪਤੀਜਾ ਹੈ।
ਸਾਚੇ ਨਿਰਮਲ ਮੈਲ ਨਾ ਲਾਗੈ,
ਪਰਿਪੂਰਨ ਪ੍ਰਮਾਤਮਾ ਦੇ ਨਾਮ ਦੇ ਵਿਚ ਇਸ਼ਨਾਨ ਕਰਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਅਵਿਦਿਆ ਅਸਮਤਾ ਦੀ ਮਹਿਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਪਉ ਭਾਗੈ,
ਬੇਨਤੀ ਕੀਤੀ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ, ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਗੁਰੂ ਦੇ ਉਪਦੇਸ਼ ਦੇ ਨਾਲ ਜੁੜ, ਤੇਰਾ ਭਰਮ ਤੇ ਭੈ ਜਿਹੜਾ ਨਾ ਇਹ ਭਜ ਜਾਏਗਾ, ਨਾਸ ਹੋ ਜਾਵੇਗਾ।
ਸੂਰਤ ਮੂਰਤ ਆਦ ਅਨੂਪ,
ਫੋਟੋਆਂ ਦਾ ਧਿਆਨ ਧਰਦੇ, ਮੂਰਤੀਆਂ ਦਾ ਧਿਆਨ ਧਰਦੇ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਉਪਮਾ ਤੋਂ ਰਹਿਤ ਹੈ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ, ਉਹੜਾ ਪਰਿਪੂਰਨ ਪ੍ਰਮਾਤਮਾ ਨਾ ਉਪਮਾ ਤੋਂ ਰਹਿਤ ਹੈ ਨਾ, ਉਹਦੀ ਸੂਰਤ ਉਹਦੀ ਮੂਰਤ ਵਿਚ ਆਪਣੇ ਆਪ ਨੂੰ ਜੋੜਨਾ ਕਰ, ਇੱਕ ਖਿਆਲ ਰੱਖੀ।
ਨਾਨਕ ਜਾਚੈ ਸਾਚ ਸਰੂਪ,
ਆਪਾਂ ਤਾਂ ਪਦਾਰਥਾਂ ਦੀ ਮੰਗ ਕਰਦੇ ਆ ਨਾ, ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਾਚੇ ਦਾ ਭਾਵ ਦਾ ਮੰਗਣਾ, ਉਸ ਪਰਿਪੂਰਨ ਪਰਮਾਤਮਾ ਦੇ ਕੋਲੋਂ ਸੱਚ ਮੰਗਣਾ ਕਰ, ਇਸ ਸਰੂਪ ਦਾ ਧਿਆਨ ਧਰ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ, ਹਜ਼ੂਰ ਸਾਡੇ ਤੇ ਰਹਿਮਤਾਂ ਕਰਨ, ਸਾਡੇ ਅੰਦਰੋਂ ਭਰਮ ਜਾਵੇ, ਸਾਡੇ ਅੰਦਰੋਂ ਪੈ ਜਾਵੇ, ਅਸੀਂ ਕੇਵਲ ਤੇ ਕੇਵਲ ਇੱਕ ਨਾਲ ਜੁੜੀਏ। ਇਹ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।